ربنا
ਨਾਹੀਂ ਇੱਕ ਖਿਨੋ
गुण गोपाल उचर रसना सदा गाइए अनदिनों जिस प्रीत लागी नाम सेती मन तन अमृत पीजै बिनवंत नानक इच्छ पुनी एक दर्शन दीजै जिस प्रीत लागी नाम सेती मन तन अमृत पीजै बिनवंत नानक इच्छ पुनी एक दर्शन दीजै। वाहिगुरु जी का खालसा वाहिगुरु जी की फतेह। परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरु सवारे सत संगी जनों अज दे इस अमृत वेले दे दीवान विच आप जी सत्कार योग भाई साहब जी खोरा पासों अमृत गुरबाणी का कीर्तन सरवण कर रहे से परमेश्वर वल्लों ही एक सबब बनिया है। धन गुरु अर्जुन साहब सच्चे पातशाह जी दे शहीदी पुरब वाले दिन सत्कार योग भाई साहब जी होना पासों कीर्तन सुनदा सुभाग प्राप्त होया। गुरु अर्जुन देव सच्चे पातशाह उन्हां दी पवित्र मुखारबिंद तो उचारण कीता होया अज दा पवित्र हुक्म है। आओ इस पवित्र बचन दे अखरी अर्थ आपां करांगे। धन गुरु अर्जुन देव सच्चे पातशाह ओ गुणी निदान सतगुरु उन्हां दे पवित्र जीवन विचों और शहादत संबंधी आपां कुछ कु विचार कर सकीए। धन गुरु अर्जुन देव सच्चे पातशाह जी आप बख्शिश कृपा मेहर करके विच वरतो अंदर दी एकाग्रता टिकाओ दे नाल अपने पवित्र अमृत बचना दी विचार आप ही करा लवो। करो कृपा साध संगत आप बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। भाई साहब भाई गुरदास जी ने अपनी रचना वारां दे विच एक बचन कीता है कि जेड़े गुरसिख अमृत वेले उठ के इशनान करके एकाग्र हो के उस मालक दी सिफत तो सलाह कर दे ने किने एहो जे गुरसिखा तो मैं कुरबान जाना। फिर कहन लगे उस संगत विच बैठन कीर्तन शब्द विचार सरवण करन किने उन्हां तो मैं बलिहार जाना उन्हां तो भी वार नहीं जाना जेड़े प्रेम भावना दे नाल अपने सतगुरु दे पुरब नू मनांदे ओ पुरब आगमन होवे ओ पुरब शहादत वाला होवे। सह भाई गुरदास जी दी असी बचन पढ़ने کہ قربانی تین گرسکھاں پچھل راتی اٹھ بہاندے قربانی تین گرسکھاں امرت ویلے سر نہ بندے قربانی تین گرسکھاں ایک من ہوئے گر جاپ جپندے قربانی تین گرسکھاں کہن لگے سات سنگت جائے مل جائے جڑندے اوتھے اخیر سے انہوں نے ایک بچن کیتا ہے کہن لگے قربانی تین گرسکھاں پائے بھگت گرپرب کرن دے گر سیوا پھل سبھ بلن دے کہنے انہوں نے گرسکھاں تو میں قربان جانا جڑے پریما بھگتی دے نال بھاونا ول بھج کے اپنے گرو کا پرب منا دے ساتھ سنگت آؤ اج اپنی سرتی نو اندر نو اکاگر کر تن گرو ارجن دیو شہیداں دے سرتاج انہاں دے چرناں دی ٹیک لئیے دیکھو پٹاں دے سویے آپ جی نے سرون کیتے تن گرو ارجن دیو جی دے سبندھ وچ پٹاں نے جڑے بچن کہہ رہے انہاں دا پہلا سویہ جدو اسی پڑھنے ہاں تے انہاں نے سب تو پہلے سویے وچ گرو گرنتھ صاحب دی بانی وچ اس اکال پرخ واہگرو جی دا دھیان ٹکا کے ایک بینتی کیتی ہے مالک کہ تیری کرپا دے نال اج اسی گرو ارجن دیو جی دے گناں نوں وچارن لگے سمرن سوئی پرخ اچل ابناسی سب تو پہلا کنے سی سمرنے کنو اس ابناسی پرماتما نو جڑا اچل ہے جڑا چلائے مان نہیں سمرن سوئی پرخ اچل ابناسی جے سمرت درم درمت مل ناسی کہن لگے اس مالک دی کرپا دا صدقہ سات گر چرن کول رد تارنگ گر ارجن گن سہج وچار دھیان دیا جس بےتی ول صرف پہیے پہلے سویے وچوں کچھ ارض کرنی چاہ اس گنی ندان ستگرو جی دے پوتر جیون وچوں سب تو پہلا بچن کیا سی اس اکال پرخ نو سمرنے خان جڑا ابناسی ہے اچل ہے اس پرماتما نو سمرنے خان جدا سمرن کرن دے نال اندر دی محل نس چلی جاندی ہے کہن لگے آؤ دنیا دے لوگو تن گرو ارجن دے سچے پاتشاہ جی دے گناں دی وچار کریے سمرن سوئی پرخ اچل ابناسی جن سمرت درمت ملاسی سات گر چرن کول رد تارنگ دیکھو ایک گل انہاں بڑی سپشٹ کہی کئی واری ہوندا ہے کہ کسے بندے نو بولنا پی گئے او بولن والے پرتی آپ اندروں عقیدت شردا نہیں رکھدا پر او دی ایک ڈیوٹی لگی ہے کہ اونے بول کے او دے گناں نو بیان کرنا ہے مان لو جویں کسے ودوان نو کوئی سبجیکٹ دتا جائے اس دی بھاونا اس وشے تے نہ ہوئے پر او اپنی زبان تو بول کے انہاں گناں نو بیان کری جائے گا پٹ کہندے حقیقت اے وے کہ اسی گرو ارجن دیو جی دے چرناں نو اپنے ہردے وچ وسا کے گرو ارجن دیو دے گناں نو بیان کر لگے اونوں اسی دلو ہردے تو پیار کرنے ہاں ستگر چرن کور دے تارنگ گر ارجن گن سہج وچارنگ تے کیڑے کیڑے گن کہن لگے گر رام داس کر کی او پرگاسا سگل منورت پورن آسا تے جنمت گرمت برہم پچھانے ہن تکو خان صرف اس دکھ تے کہ تے جنمت گرمت برہم پچھانیو تے اگے بچنو کر دے نے کل جوڑ کر سجس دکھانیو کہ پت کل سہار نے پت کل جی نے کہن لگے دونوں خط جوڑ کے تاں گرو ارجن دے سچے پاتشاہ میں آپ جی دے جس نو بیان کر لگا ہوں یہ دکھ کئی واری اسی پڑھنی تے جنمت گرمت برہم پچھانیو تے اے دے اخری ارتھ اے نے تے دا ارتھ تساں نے جنمت دا ارتھ اپنے جنم تو گرمت برہم پچھانیو تسی اپنے جنم تو گرمت راہی گرو دی مت راہی اس برہم نو پہچان لیا ہے ہن کئی واری اسی سوچنے ہاں کہ تے جنمت گرمت برہم پچھانیو ਕਿ ਜਨਮ ਤੋਂ ਤੁਸੀਂ ਬ੍ਰਹਮ ਨੂੰ ਪਹਿਚਾਣ ਲਿਆ ਤੇ ਬ੍ਰਹਮ ਨੂੰ ਪਹਿਚਾਨਣ ਦਾ ਭਾਵ ਕੀ ਇਉਂ ਸਮਝੋ ਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਪੂਰੇ ਜੀਵਨ ਦੀ ਵਿਆਖਿਆ ਭੱਟਾਂ ਦੀ ਇਹ ਇੱਕ ਤੁਕ ਕਰ ਜਾਏਗੀ ਕਿ ਉਹਨਾਂ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣੇ। ਪਹਿਲੀ ਬੇਨਤੀ ਕਿ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਨੂੰ ਜਨਮ ਤੋਂ ਕਿਵੇਂ ਪਹਿਚਾਣਿਆ। ਦੇਖੋ ਬਾਕੀ ਗੁਰੂ ਸਾਹਿਬਾਨ ਉਸ ਤੋਂ ਪਹਿਲਾਂ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਤੋਂ ਮੇਹਰ ਲੈ ਕੇ ਇਸ ਤਖ਼ਤ ਦੇ ਮਾਲਕ ਬਣੇ। ਬਾਬਾ ਅਮਰਦਾਸ ਜੀ ਭਾਵੇਂ ਉਹ ਤੀਰਥ ਰਚਨ ਕਰਦੇ ਰਹੇ, ਅਖੀਰ ਤੇ ਇੱਕ ਸ਼ਬਦ ਨੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਾ ਦਿੱਤਾ। ਸਾਹਿਬ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਭਾਈ ਜੇਠਾ ਜੀ ਆਏ ਨੇ। ਹੋਰ ਕਿਸੇ ਗੁਰੂ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਪਾਸੇ ਕਰਕੇ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਸੰਬੰਧੀ ਉਹ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ, ਕਿਉਂਕਿ ਉਹ ਆਪਣੇ ਜਨਮ ਤੋਂ ਬਾਅਦ 28 ਸਾਲ ਦੇ ਕਰੀਬ ਉਹ ਦੇਵੀ ਦੀ ਪੂਜਾ ਕਰਦੇ ਰਹੇ ਨੇ, ਉਹਨਾਂ ਨੇ 28 ਸਾਲ ਗੁਰਮਤ ਨੂੰ ਨਹੀਂ ਪਹਿਚਾਣਿਆ। ਮੇਰੀ ਬੇਨਤੀ ਸਰਵਣ ਕਰਿਓ ਕਿ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਆਪਣੇ ਜਨਮ ਤੋਂ ਗੁਰਮਤ ਨੂੰ ਬ੍ਰਹਮ ਨੂੰ ਪਹਿਚਾਣ ਲਿਆ। ਗੁਰੂ ਅੰਗਦ ਸਾਹਿਬ ਆਪਣੀ ਜ਼ਿੰਦਗੀ ਦੇ 28 ਸਾਲ ਬਤੀਤ ਕੀਤੇ। 1532 ਵਿੱਚ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਇੱਕ ਸਿੱਖ ਭਾਈ ਜੋਧ ਦੀ ਆਵਾਜ਼ ਪਈ। ਪਹਿਲੀ ਵਾਰੀ ਉਹਨਾਂ ਗੁਰਬਾਣੀ ਦੀ ਇਹ ਪੌੜੀ ਸਰਵਣ ਕੀਤੀ ਕਿ ਜਿੱਤ ਸੇਵਿਆ ਸੁਖ ਪਾਈਐ, ਸੋ ਸ਼ਾਇਦ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਹੁਣ 28 ਸਾਲ ਜ਼ਿੰਦਗੀ ਦੇ ਬਤੀਤ ਹੋ ਚੁੱਕੇ ਨੇ, ਉਹਨਾਂ ਨੂੰ ਗੁਰਮਤ ਬਾਰੇ ਪਤਾ ਲੱਗਾ। 7 ਸਾਲ ਉਹਨਾਂ ਨੇ ਗੁਰਮਤ ਦੀ ਬਿਖਮ ਕਾਲ ਬਿਖਮ ਗਾਖੜੀ ਕਾਲ ਕੀਤੀ ਤੇ ਪਰਤ ਕੇ ਲੈਣੇ ਤੋਂ ਗੁਰੂ ਅੰਗਦ ਬਣੇ। ਬੇਨਤੀ ਕਰ ਰਿਹਾ ਕਿ ਤੁਸੀਂ ਜਨਮ ਤੋਂ ਗੁਰਮਤ ਨੂੰ ਕਿਵੇਂ ਪਹਿਚਾਣੇ। ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦੇ 28 ਸਾਲ ਭਾਈ ਲਹਿਣੇ ਨੇ ਬਤੀਤ ਕੀਤੇ ਤਾਂ ਉਹਨਾਂ ਨੂੰ ਗੁਰਮਤ ਬ੍ਰਹਮ ਦੀ ਪਹਿਚਾਣ ਹੋਈ। ਬਾਬਾ ਅਮਰਦਾਸ ਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਸਨ, 7 ਕੁ ਸਾਲ ਜ਼ਿੰਦਗੀ ਦੇ ਨਿਕਲ ਚੱਲੇ ਨੇ। ਫਿਰ ਕਿਸੇ ਇੱਕ ਸ਼ਬਦ ਸੁਣਾਈ ਦਿੱਤਾ ਤੇ ਉਹ ਸ਼ਬਦ ਸੀ ਕਿ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗਰੀ ਸ਼ਬਦ ਆਰੰਭ ਨ ਕਰਨੀ, ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਮਾਰੂ ਰਾਗ ਦਾ ਸ਼ਬਦ, ਇਹ ਸ਼ਬਦ ਗਾਇਆ ਬੀਬੀ ਅਮਰੋ ਨੇ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਨੇ। 7 ਸਾਲ ਦੀ ਉਮਰ ਬਤੀਤ ਹੋਣ ਤੋਂ ਬਾਅਦ ਗੁਰਮਤ ਦਾ ਸ਼ਬਦ ਸੁਣਾਈ ਦਿੱਤਾ। 12 ਸਾਲ ਬਿਖਮ ਕਰੜੀ ਕਾਲ ਕਮਾਈ ਕੀਤੀ, ਫਿਰ ਸਮਝ ਪਈ ਕਿ ਗੁਰਮਤ ਬ੍ਰਹਮ ਕੀ ਹੈ। ਪਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਤੁਹਾਡੇ ਬਾਰੇ ਭੱਟਾਂ ਨੇ ਪਹਿਲੇ ਸਵਈਏ ਵਿੱਚ ਇਹ ਗੱਲ ਕਰ ਦਿੱਤੀ ਕਿ ਤੈ ਜਰਮਤ ਗੁਰਮਤ ਬ੍ਰਹਮ ਪਛਾਣਿਓ। ਹੁਣ ਬਾਬਾ ਧੰਨ ਗੁਰੂ ਅਮਰਦਾਸ ਉਹਨਾਂ ਦੇ 72 ਸਾਲ ਦੇ ਕਰੀਬ ਹੋ ਗਏ ਤੇ ਫਿਰ ਜਾ ਕੇ ਤੇ ਭੱਟਾਂ ਨੇ ਕਿਹਾ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਹੁਣ 72 ਸਾਲ 73 ਸਾਲ ਦੀ ਉਮਰ ਵਿੱਚ ਉਹ ਬ੍ਰਹਮ ਨੂੰ ਪਹਿਚਾਣਦੇ ਪਏ ਨੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਜਨਮ ਤੋਂ ਬ੍ਰਹਮ ਨੂੰ ਪਹਿਚਾਣੇ। ਪਰ ਇਹਦਾ ਭਾਵ ਇਹ ਨਾ ਸਮਝਿਓ ਕਿ ਆਪਾਂ ਗੁਰੂ ਜੋਤ ਅੰਦਰ ਕੋਈ ਅੰਤਰ ਪਾਉਂਦੇ ਪਏ। ਸਿਰਫ ਇਹ ਬੇਨਤੀ ਕਰਨ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਜਨਮ ਤੋਂ ਗੁਰਮਤ ਨੂੰ ਕਿਵੇਂ ਪਹਿਚਾਣਿਆ, ਉਹਨਾਂ ਨੂੰ ਜਨਮ ਤੋਂ ਸ਼ਬਦ ਵਰਤਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ 73 ਸਾਲ ਦੇ ਹੋਏ ਨੇ ਤੇ ਭੱਟਾਂ ਨੇ ਕਿਹਾ ਇਹਨਾਂ ਨੇ 12 ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ, 12 ਸਾਲ ਇਹਨਾਂ ਨੇ ਪੜ੍ਹਾਈ ਕੀਤੀ ਏ, 12 ਸਾਲ ਦੇ ਪੜ੍ਹਨ ਤੋਂ ਬਾਅਦ ਅੱਜ ਇਹ ਬ੍ਰਹਮ ਨੂੰ ਪਹਿਚਾਣ ਗਏ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋਏ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਥੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਤ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਤੁਸੀਂ ਇੱਕ ਨੂੰ ਮੰਨਿਆ, ਇੱਕ ਨੂੰ ਪਹਿਚਾਣਿਆ, ਇੱਕ ਨੂੰ ਦੇਖਿਆ, ਇੱਕ ਨੂੰ ਮਾਣਿਆ। ਪਰ ਤੱਕੋ ਭਾਈ ਜੇਠਾ ਜੀ ਗੁਰੂ ਰਾਮਦਾਸ ਬਣੇ ਨੇ, ਉਹਨਾਂ ਨੇ ਜਨਮ ਤੋਂ ਗੁਰਮਤ ਨੂੰ ਨਹੀਂ ਪਹਿਚਾਣਿਆ। ਜਨਮ ਉਹਨਾਂ ਦਾ ਲਾਹੌਰ ਚੂਨਾ ਮੰਡੀ ਹੋਇਆ ਹੈ। ਇਹ ਆਪਾਂ ਸਾਰੇ ਜਾਣੂ ਹਾਂ ਕਿ ਪਿਤਾ ਹਰਦਾਸ ਤੇ ਮਾਤਾ ਦਇਆ ਕੌਰ ਦੇ ਚਲਾਣੇ ਤੋਂ ਬਾਅਦ 7 ਸਾਲ ਦੀ ਉਮਰ ਵਿੱਚ ਭਾਈ ਜੇਠਾ ਦੀ ਯਤੀਮ ਹੋ ਗਏ। ਪਰ ਅਜੇ ਬ੍ਰਹਮ ਨੂੰ ਨਹੀਂ ਪਹਿਚਾਣਿਆ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਧੰਨ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਬਖਸ਼ਾਂ ਵੀ ਮਿਲਦੀਆਂ। ਮੈਂ ਸੋਚਣਾ ਮਾਲਕਾ ਕਿਹੋ ਜੀ ਖੇਡ ਤੂੰ ਰਚਾਨੇ। ਦੇਖੋ ਕਦੀ ਤੱਕੇ ਉਹ ਗੁਰੂ ਰਾਮਦਾਸ ਜੀ ਦਾ ਆਗਮਨ 1534 ਨੂੰ ਹੈ। ਮੈਂ ਇੱਕ ਸਿਰਫ ਬੇਨਤੀ ਥੋੜੀ ਜੀ ਕਰਨੀ ਚਾਹੁੰਦਾ, ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਆਗਮਨ ਹੋ ਗਿਆ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਬੈਠੇ ਨੇ ਉਸ ਵੇਲੇ 1532 ਨੂੰ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਏ ਨੇ ਤੇ 2 ਸਾਲ ਗੁਰੂ ਰਾਮਦਾਸ ਦੇ ਜਨਮ ਵੇਲੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗਿਆ ਹੋ ਚੁੱਕੇ। ਦੇਖੋ ਕੈਸੇ ਨੇੜੇ ਨੇੜੇ ਦੇ ਸੰਬੰਧ ਨੇ। ਪਰ ਇੱਕ ਗੱਲ ਚੇਤੇ ਰੱਖੀਏ ਕਿ ਸਮੇਂ ਤੋਂ ਪਹਿਲਾਂ ਕਦੀ ਦਾਤ ਨਹੀਂ ਮਿਲਦੀ ਹੁੰਦੀ, ਪਰ ਮਾਰਗ ਦਾ ਇੱਕ ਮਾਰਗ ਹੈ। ਅਸੀਂ ਕਾਹਲੇ ਬੜੀ ਛੇਤੀ ਪੈਂਦੇ ਹਾਂ, ਅਸੀਂ ਸੋਚਦੇ ਹਾਂ ਵੀ ਜਿਹੜੀ ਚੀਜ਼ਾਂ ਬਾਹਰ ਸਾਨੂੰ ਇੱਕ ਖਿਣ ਵਿੱਚ ਮਿਲਦੀਆਂ ਪਈਆਂ ਨੇ ਨਾ, ਆਹ ਦੁਨੀਆਂ ਬਿਲਕੁਲ ਛੋਟੀ ਹੋ ਗਈ। ਆਪਾਂ ਸ਼ਬਦ ਵਰਤਨੇ ਆ ਕਿ ਸੰਸਾਰ ਬਿਲਕੁਲ ਬੰਦੇ ਦੀ ਬੁੱਧੀ ਨੇ ਛੋਟਾ ਕਰ ਦਿੱਤਾ, ਇਹਦੇ ਸਬਰ ਕਰਕੇ, ਇਹਦੀ ਸਾਊਂਡ ਕਰਕੇ, ਇਹਦੇ ਜਿਤਨਾ ਵੀ ਨੈਟਵਰਕ ਹੈ ਸੰਸਾਰ ਬਿਲਕੁਲ ਛੋਟਾ ਹੋ ਗਿਆ। ਪਰ ਅਸੀਂ ਚਾਹੁੰਦੇ ਹਾਂ ਵੀ ਜਿੰਨਾ ਬੋਧਕ ਤਲ ਤੇ ਸੰਸਾਰ ਛੋਟਾ ਹੋਇਆ ਇੰਨੀ ਛੇਤੀ ਰੱਬ ਦੇ ਦਰਸ਼ਨ ਵੀ ਸਾਨੂੰ ਹੋ ਜਾਣ। ਪਰ ਇਹ ਪਤਾ ਨਹੀਂ ਕਿ ਬੁੱਧੀ ਦੇ ਤਲ ਤੇ ਜੀਣ ਵਾਲੇ ਮਨੁੱਖ ਤੇਰਾ ਬਾਹਰ ਦਾ ਪੈਂਦਾ ਤਾਂ ਸਾਲਾਂ ਦਾ ਕੁਝ ਮਹੀਨਿਆਂ ਵਿੱਚ ਕੁਝ ਦਿਨਾਂ ਵੀ ਤੂੰ ਛੋਟਾ ਕਰ ਦਿੱਤਾ ਜਾਏ, ਪਰ ਅੰਦਰ ਤਾਂ ਕਈ ਜਨਮਾਂ ਦਾ ਵਿਛੜਿਆ, ਕਈ ਜਨਮਾਂ ਦੀ ਖੇਡ ਇੱਕ ਖਿੰਨ ਵਿੱਚ ਵੀ ਹੋ ਸਕਦੀ ਏ ਜੇ ਦਾਤਾ ਮੇਲ ਕਰੇ। ਪਰ ਜੇ ਤੂੰ ਕਾਹਲੀ ਪੈ ਕੇ ਕਹਿ ਕਿ ਜਿਵੇਂ ਬਾਹਰ ਹੁੰਦਾ ਇਸੇ ਤਰ੍ਹਾਂ ਇੱਕੋ ਦਮ ਅੰਦਰ ਹੋ ਜਾਏ, ਸਵਾਲ ਹੀ ਨਹੀਂ ਪੈਦਾ ਹੋ ਸਕਦਾ, ਕਿਉਂਕਿ ਸਮੇਂ ਤੋਂ ਪਹਿਲਾਂ ਕਦੀ ਬੰਦੇ ਦੇ ਅੰਦਰ ਨੂੰ ਭਾਗ ਨਹੀਂ ਜੇ ਰੱਖਦੇ। ਮੈਂ ਇੱਕ ਬੇਨਤੀ ਕਰਾਂ, 4 ਗੁਰੂ ਸਾਹਿਬਾਨ ਨੇ ਸ਼ਰੀਰ ਰੂਪ ਵਿੱਚ ਗੁਰੂ ਨਾਨਕ ਸਾਹਿਬ ਕਰਤਾਰਪੁਰ ਰਹਿਮਤਾਂ ਪੈ ਕਰਦੇ ਨੇ। ਭਾਈ ਲਹਿਣਾ ਜੀ ਨੂੰ 2 ਸਾਲ ਹੋ ਗਏ ਨੇ ਕਰਤਾਰਪੁਰ ਆਇਆ, ਬਾਬਾ ਅਮਰਦਾਸ ਜੀ ਪਿੰਡ ਬਾਤਰ ਕੇ ਨੇ, ਭਾਈ ਜੇਠਾ ਜੀ ਲਾਹੌਰ ਦੀ ਧਰਤੀ ਤੇ ਨੇ। ਜਿਸ ਗੁਰੂ ਨਾਨਕ ਦੀ ਜੋਤ ਅੱਗੇ 3 ਸਰੀਰਾਂ ਵਿੱਚ ਵਿਚਰਨੀ ਏ, 3 ਸਰੀਰ ਮੈਂ ਕਹਿੰਦਾ ਬਿਲਕੁਲ ਅੰਮ੍ਰਿਤਸਰ ਲਾਹੌਰ ਕਿੰਨੀ ਕੁ ਦੂਰ ਹੈ, ਇੱਕ ਲਾਹੌਰ ਬੈਠਾ, ਦੂਜੇ ਬਾਤਰ ਕੇ ਬੈਠੇ ਨੇ, ਤੀਜੇ ਖਡੂਰ ਨੇ, ਚੌਥੇ ਕਰਤਾਰਪੁਰ ਨੇ। ਪਰ ਇਹ ਕੋਈ ਪਤਾ ਨਹੀਂ ਕਿ ਦੂਜਾ ਕਿੰਨੇ ਬਣਨਾ, ਤੀਜਾ ਕਿੰਨੇ ਬਣਨਾ, ਚੌਥਾ ਕਿੰਨੇ ਬਣਨਾ, ਕਿਉਂਕਿ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਦਾਤ ਨਹੀਂ ਮਿਲ ਸਕਦੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਭਾਈ ਜੇਠਾ ਜੀ ਆਪਣੀ ਜ਼ਿੰਦਗੀ ਦੇ ਕਈ ਸਾਲ ਬਤੀਤ ਕਰਨ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ, ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ, ਪਰ ਜਨਮ ਤੋਂ ਨਹੀਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹਾਦਤ ਵਾਲਾ ਦਿਨ ਹੈ, ਉਹਨਾਂ ਨੇ ਗੁਰਮਤ ਨੂੰ ਜਨਮ ਤੋਂ ਕਿਵੇਂ ਪਹਿਚਾਣਿਆ ਹੈ? ਭਾਈ ਲਹਿਣੇ ਨੇ 28 ਸਾਲ ਦੀ ਉਮਰ ਵਿੱਚ, ਸਾਹਿਬ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੇ 62 ਸਾਲ ਲੰਘਣ ਤੋਂ ਬਾਅਦ, ਭਾਈ ਜੇਠੇ ਨੇ ਆਪਣੀ ਜ਼ਿੰਦਗੀ ਦਾ 1 ਦਹਾਕਾ ਉਦੋਂ ਵੱਧ ਸਮਾਂ ਲੰਘਣ ਤੋਂ ਬਾਅਦ ਪਹਿਚਾਣਿਆ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਸ ਦਿਨ ਉਹਨਾਂ ਦਾ ਆਗਮਨ ਹੋਇਆ, ਇਹ ਕਦੀ ਵੀ ਭੁੱਲੀਏ ਨਾ, ਉਸ ਦਿਨ ਉਹਨਾਂ ਦਾ ਆਗਮਨ ਉਸ ਘਰ ਵਿੱਚ ਹੋਇਆ ਹੈ ਜਿਸ ਘਰ ਦੇ ਅੰਦਰ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਗੁਰਦਾ ਗੱਦੀ ਦੇ ਮਾਲਕ ਨੇ। ਦੇਖੋ ਕਿ ਉਹਨਾਂ ਦੇ ਜਨਮ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਗੁਰਦਾ ਗੱਦੀ ਦੇ ਮਾਲਕ ਨੇ, ਤੇ ਉਹਨਾਂ ਦੇ ਜਨਮ ਵੇਲੇ ਸਾਹਿਬ ਭਾਈ ਜੇਠਾ ਗੁਰੂ ਰਾਮਦਾਸ ਜੀ ਆਪਣਾ ਤਨ ਮਨ ਤਨ ਸਭ ਕੁਝ ਗੁਰੂ ਨੂੰ ਭੇਟ ਕਰ ਚੁੱਕੇ ਨੇ। ਜਿਹਦਾ ਬਾਪੂ ਆਪ ਗੁਰਮਤ ਵਿੱਚ ਰੰਗਿਆ ਹੋਵੇ ਤੇ ਜਿਹਦਾ ਨਾਨਾ ਗੁਰੂ ਤਖ਼ਤ ਦਾ ਮਾਲਕ ਹੋਵੇ, ਉਹਨੇ ਜਨਮ ਤੋਂ ਹੀ ਗੁਰਮਤ ਨੂੰ ਪਹਿਚਾਣ ਲਿਆ, ਉਹਨਾਂ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ। ਕਈ ਵਾਰੀ ਸੋਚਿਆ ਦੁੱਖ ਬੜੀ ਵੀ ਇਹਦੇ ਅਰਥ ਕੀ ਕਰਾਂਗੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਰ ਇੱਕ ਗੱਲ ਹੋਰ ਚੇਤੇ ਰੱਖੀਏ ਕਿ ਇਹ ਵੀ ਬ੍ਰਹਮ ਉਹਨਾਂ ਪਹਿਚਾਣਿਆ ਜਿਹੜੇ ਪੂਰਬਲੀਆਂ ਦਾਤਾਂ ਲੈ ਕੇ ਆਏ। ਹਾਲਾਂਕਿ ਬਾਬੇ ਅਮਰਦਾਸ ਦੇ ਸਾਹਮਣੇ 2-2 ਤੇ ਹੋਰ ਵੀ ਖੇਡਦੇ ਪਏ ਨੇ, ਪਰ ਇਹਨਾਂ ਉੱਤੇ ਬਖਸ਼ਿਸ਼ ਕੁਝ ਨਿਰਾਲੀ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਉਹਨਾਂ ਦੀ ਆਮਦ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਈ। ਮੈਂ ਸਿਰਫ ਅਰਜ਼ ਕਰਦੀ ਹਾਂ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ, ਤੇ ਬ੍ਰਹਮ ਨੂੰ ਪਹਿਚਾਨਣਾ ਇੱਕ ਅੰਦਰ ਦੀ ਅਵਸਥਾ ਹੈ। ਬ੍ਰਹਮ ਨੂੰ ਪਹਿਚਾਨਣ ਦਾ ਮਤਲਬ ਅੱਖਰੀ ਅਰਥ ਕਰਨੇ ਨਹੀਂ, ਬ੍ਰਹਮ ਨੂੰ ਪਹਿਚਾਨਣ ਦਾ ਮਤਲਬ ਕੇਵਲ ਜ਼ਬਾਨ ਨਾਲ ਅਰਥ ਕਰਨੇ ਨਹੀਂ। ਸਾਹਿਬ ਧੰਨ ਗੁਰੂ ਅਰਜਨ ਦੇਵ حضور دی آمد گوئندوال صاحب دی ترتیب تے ہوئی. گرو کے سکھو جدو انڈیا جاؤ گوئندوال صاحب جاؤ تے چوبارا صاحب دی درشن ضرور کریا کرو. میں کئی بار بےنتی کرنا ہوں ان تھاواں کیول عام دنیاوی بادشاہ والی تھاواں نہ سمجھو کہ لال قلعہ بنیا سی بادشاہ نے بنایا موت ہو گئی گئے لال قلعہ دیکھا تے واپس. تاج محل بنایا سی اپنی بیگم دے ناں تے گئے تاج محل دے پتھر دیکھے تے واپس. قطب مینار نو تکیا تے واپس. میں عرض کراں جڑے بادشاہ نے انہاں دیاں عمارتاں وچ تے جتھے گرو نے کھیڈا ورتائیاں نے انہاں وچ زمین آسمان دا انتر. بادشاہ آئے عمارتاں اسار کے چلے گئے پر اے کبھی وی نہ بھلیے جتھے گرو بیٹھے جتھے انہاں دی آمد ہوئی جتھے انہاں نے کمائی کیتی. جنی دیر تک اے پلانٹ اے دھرتی رہے گی اونی دیر تک انہاں تھاواں وچ روحانیت والی وائبریشن باقی رہے گی. اتھے چارج میرے وایو منڈل بندگی والا ہوئے گا. جدو اسی جانے ہیں گوئندوال صاحب تے پربندکاں نے تاں لکھ کے لایا آئیو تے چوبارا صاحب دے درشن کریو. کیوں کریو جی؟ کیونکہ اے او تھاں ہے جتھے گرو ارجن دیو جی دا آگمن ہویا ہے. اے او تھاں ہے جتھے گرو امر داس جی نے اپنا چولا تیاگن لگیا گرو رام داس جی نو گدی دتی ہے. اے او تھاں ہے جتھے تن گرو ارجن دیو جی کھیڈے نے. اے او تھاں ہے جتھے گرو ارجن دیو جی نو کھیڈدیا بابا امر داس نے گودی وچ بٹھایا. اے او تھاں ہے جتھے گرو رام داس جی اپنے پتر گرو ارجن دیو نو گدی دے کے شریر پچولے نو سمیٹ دے پئے. تھاں تاں ایریا تے اوہی ہے نا گوئندوال صاحب دی ترتی. صاحب تن گرو ارجن دے میران دے داتے انہاں نے گوئندوال صاحب دی ترتی تے آمد ہوئی. انہاں تو پہلا میں صرف سنکھیپ جی جیونی آپ نال سانجھی کرنی ہے کیونکہ اپنے داتے دے کچھ کو زندگی وچ کیتے ہوئے رحمتاں دے پڑے جڑے خزانے نے انہاں وچوں چنکا ماتر آپاں وی خرچ سکیے. گوئندوال صاحب دی ترتی تے گرو رام داس جی دی سب تو چھوٹی سنتان نے گرو ارجن دیو جی. وڈے انہاں دے پتر نے بابا پرکیا جی. انہاں تو چھوٹے نے بابا مہا دیو جی. سب تو چھوٹے نے تن گرو ارجن دیو جی. پتا گرو رام داس نے تے ماتا بی بی پانی جی دی. صاحب تن گرو امر داس جی دی پوتر نظر دے اندر گرو ارجن دیو کرپالو جی دی پالنا شروع ہوئی. دو کتناواں انہاں دے جنم دیاں بڑیاں اہم نے. جنم تو بعد بی بی پانی نے میں کہنا اصل وچ اپنی گود وچ بٹھا جڑی گرمت دی لوری دتی ہے نا. شاید دیکھو جی کوئی ماں اپنے بچے نو گرمت سکھا سکے. رکشن ایک بہت بڑا انگریز ودوان ہویا ہے انہوں ساری بائبل زبانی کٹ سے تے کسے پوچھا سی کہ تینوں بال عمر وچ اے بائبل کیویں زبانی کٹ ہوئی. وہ لکھدا ہے کہ میری ماں نے سوٹیاں مار مار کے میری سکن وچ بائبل نو تسا دتا سی. میری ماں نے سوٹیاں مار کے میری چمڑی وچ بائبل تسا دتی. میں کہنا ماں بی بی بادی تو سوٹی نہیں ماری. تو اپنے لال نو چڑکیا نہیں صرف اپنے پتا دے سامنے لے کے گود وچ بیٹھنی ہے تے سر تے پیار رکھ کے بال عمر وچ مانو تیرے شبد نے کہ پوتا ماتا کی اسیس نمک نہ بسرو تم کو ہر ہر سدا پجو. جگدیش ماں تو اپنے پتر نو اسیس دیندیا شبد کہسن کہ بیٹا کہ جس سمرت سب کل وچ نس ہے پاوے شبد گجری راگ دا گرو ارجن دیو دا ہے پر اے دے بارے اے منیا جاندا ہے کہ مانو ماں دی دتی ہوئی اسیس ہے. جی اسی تن گرو رام داس دے بچن پاوے گرو بن تو بعد نے پر جدو پڑھنے ہر پرب میرے بابلا ہر دیو دان میں داجو ہر کپڑو ہر شوبا دیو جت سور ہے میرا کاجو. پر اسی کہنے ہاں اے پوتر بچن جدو بی بی پانی جی نال آنند کارج ہوئے. یوں کہہ لو بی بی پانی جی دا آنند کارج گرو رام داس نال ہویا. ادو پریم نال بھج کے پتا گرو امر داس دے چرناں وچ بینتی کیتی بی بی پانی دے شبد کہ بیٹا تینوں پرماتما دی یاد چت وچ آوے. تے او شبد جڑا سی پڑھنے ہاں کہ جت امرت سب کل بھی کھناتا ہے فطری ہوئے ادھارو سو ہر ہر تم سبھی سادی جا کو جا کا انت نہ پارو پوتا ماتا کی اتیس نمک نہ بسرو تم کو ہر ہر سدا پجو جگدیش. اگلا بچن سی ستگر تم کو ہوئے دیالا سنت سنگ تیری پریت کاپڑ پت پرمیشر راکھی بھوجن کیرتن نیت امرت پیو سدا چر جیو ہر سمرت انت آنندا ہر سمرت انت آنندا رنگ تماشا پورن آسا کبھی نہ بیاپ چنتا میرے لال تیری زندگی وچ کدی چورا نہ آوے تیری زندگی وچ کدی چنتا نہ آوے کبھی نہ بیاپ چنتا. کہنے لگے پور تمہارا اے من ہوگو ہر چرنا ہو کولا نانک داس ان سنگ لپٹاؤ جو بوندا ہے چاترک مولا. صاحب سن گرو ارجن دے سچے پاتشاہ ماں کی لوڑی تا سی اج رڑ دے پے نے کدی تکو چبارے وچ اس درش نو حضور اپنے پلنگ تے بیٹھے اکو دم رڑ دے دھرتی تے نانے گرو دے پلنگ نو ہاتھ پایا پلنگ ہلیا تے اکو دم کہندے نے کون پہاڑی پورخ ہے جن سڈے پلک نو ہلا دیتا. جدو اسی بچیاں نو کتے پیار کرنے ہیں کئی بار یہ شبد ورتنے میرا سلطان ہے میرا بادشاہ ہے میرا کپتان ہے. میں کہنا جدو اکو دم پلنگ نو ہاتھ پایا تے پلنگ لیا نانے دے پلنگ نو پکڑ کے اٹھ کھلوتے تے کہن لگے پانی دی ماپنی بچی نو کہن لگے پانی یہ کون پہاڑی پورخ ہے جن سڈے پلنگ نو ہلا دیتا. ہس کے پکڑ لیا ایکو دم شریر دے انگ ریڑدیا ہویا مٹی نال بھرے نے لبڑے نے کہ پتا جی دے دفتر تے نہ جا گئے. ایکو دم پکڑ کے کہن لگے پتا جی اے چھوٹا دوتا جے دوتا. کہن لگے پانی نہ میری بیٹی اینو چوکنا میری گوت وچ بٹھا دے دوتے تے اگے وی ہیں اے کلا دوتا نہیں اے دوتا بانی کا بوئٹا اے بانی دا جہاد ہے اے بانی نو اچارن کرتا ہے اے بانی دا جہاد بنان والا ہے. دوسری ادھارن انہاں دی زندگی وچ ملدی ہے کہ ایک دن نانا جی او گرا پرشاد دے سن. آپ نو پتا ہے کہ گرو امر داس جی آپ پرشادا نہیں سن سکتے جویں آپ لنگر پانی چکھنے ہیں. ویسے تا واہگرو مہر کرے لنگر تا دال پھلکے دا ہوندا ہے لنگر دا سبند جیب دے سواد نال نہیں. لنگر چکنا صرف پیٹ نو بھرن دے لئی پیٹ اس کر کے بھرنا کہ جی لیے جینا اس کر کے کہ رب دی بندگی کریے. میری بےنتی پھر سمجھو اسی خوراک کھانے شریر نو چلان لی شریر چلانا ہے رب دی بندگی دی بندگی اس کر کے کرنی ہے کہ سائی مل جائے. ہوں اوگرا وہ چکتے سن ایک دن کی طرح تھال اوگرا پہ چکتے نے دھن گرو ارجن دیو سچے پاتشاہ آپ رڑ دے کول چلے گئے. جدو تھال نو ہاتھ پایا تے گرو امرداس اکو دم باہ نہ روک کے کہنے ٹھہر ہوئے تھال دے مالکا ایک دن تھال اسی بھی پروسنا ہے. ہن بچن کہڑے سن پانی کا بوئے تو ہوئے گا میرا دوتا تھال پروسے گا. تے جدن اس دوتے نے تھال پروس دیتا تے او دن بڑی سنگت وچ کھلو کے کیا تھال وچ تین وستو پیو سب سنتوخ دی چار. وہ تھال سی گرو گرنتھ صاحب دی بانی وہ تھال سی دھن گرو گرنتھ صاحب جی دا پوتر سوروپ تھال وچ تین وستو پیو سب سنتوخ بھی چارو امرت نام ٹھاکر کا پیو جس کا ست ادارو سکھو جے کو کھاوے جے کو پہنچے اس کا ہوئے ادارو اے وقت تجی نہ جائی نت نت رکھ اتارو تم سنسار چرن لگ تری ہے سب نانک برہم پرساد. صاحب گرو ارجن دیو نانا گرو جی دی کرپا لئی اس کر کے انہوں نے جنم تو گرمت رنگ نو پہچانیا ہے. اج پتا گرو دھن گرو رام داس گرگدی دے مالک بنے نے. بابا پرچیا کئی بار بولیا اگے ماں دیو مستانے رہے نے پر گرو ارجن دیو انہوں نے کدی اپنی زبان تو پتا دھن گرو رام داس جی دے سامنے کوئی شبد دیتیا. کیوں ایک دن بیبی پانی نے سجاب دیتا ہے کہنے لگے لال جی پتا وچ مول نام دی کوئی چیز نہیں میری بیٹی سرون کریو پھر میں سنکھیپ جی پنچی چاہتا اپنا سانجی کرنی ہے. کیوں اس کر کے نہیں کہ آپ کو ودوتا کا زور دکھانا ہے اس کر کے تن گرو ارجن دیو جی اج تیریا ساخیاں پڑھدا کتے ساڈے اندر نام کی داد مل جائے تسی میر کرو کتے ساڈے اندر نو شیتلتا دیو ساڈے اندر نو ٹکا دیو نال کہن دتا ماں نے کلال کہ پتا اندر مو نام دی کوئی چیز نہیں رجانا ہے سکھ بنی پتا نو گرو جانی صاحب سن گرو رام داس کے بچن منے نے جے کسی پتا نے کہ لال کہ لاہور جانے سات بچن پتا جی آپ جی کا حکم پروان ہے اتے ایک بچن کیا سی وہ بچن کیسر سنگھ چھبر نے لکھے کہنے لگے بڑے نے جواب دے دیتا میں نہیں جانا گرمی بہت ہے چھوٹے ماں دیو نے کیا دنیا تا ہے ہی کیول سکھ دی کون کسی کا برا تے کون کسی کی بہن گرو ارجن دیو جی نے کیا بیٹا جی لاہور جانا ہاتھ جوڑ کے پیا پتا جی اج تک تسی شادی وچ بھیج دے شادی دا اخری ارتھ دا خوشی اج تسی خوشی دے ویلے مینوں بھیج دے ہو جے رضا من کے مینوں کتے موت وہاجن لئی وی لاہور جانا پیا تے میں تاں وی پروان کراں گا میں کہنا شبد جڑے کہ انپاک پورش سن کدی ویاہ تے شامل ہون گئے تے کدی تکیاں تڑیاں تے بہن واسطے گئے سب تن گرو ارجن دیو لاہور چلے گئے ایسے ترکیے نے گوند گونڈ لیے کسی طریقے دے نال وہ لاہور ہی رہ اس گدی دا مالک میں بن جا تن گرو رام داس کے سامنے قبول بھی بولے نے تے گرو رام داس جی نے ایک شبد بانی وچ کہہ دیتا گرو گرنتھ صاحب کے 1200 انک تے کہن لگے کاہے پوت چگرت ہو سنگ باہ میں کہنا ماں کی شبداولی ہے یہ نہ سمجھو کہ شبد ماتا بی بی پانی دا کیونکہ کئی شبد ایسے نے جڑے بچن کسی ہور نے کہے نے تے بانی روپ اندر حضور نے اچارن کیتے ادھارن دے طور تے جویں اسی پڑھنے ہاں مس مس روا کبیر کی مائی اے بارک کیسے جیو ہے رگڑائی ہن کبیر دی ماں نے وارتک وچ کسی شبد کہے ہونے نے ساتھی روپ نے کبیر جی نے انہاں نوں بانی دا روپ دے دتا بادشاہ نے وارتک روپ وچ گسے وچ کہے کہ سلطان پوچھے سن بے ناما دیکھو رام تمہارے کاما ہوں دیکھو رام تمہارے کاما یہ بادشاہ کہندا پیا ہے نام دیو جی نے انہاں نوں بانی دا روپ دے دتا اسی طرح انیکاں بچن نے اج اے بچن ایک پتر نوں عقیق پہ ملدی ہے میرے لال نمخ نہ بسرو تم کو ہر ہر سدا پجو جگدیش تے دوجا پتر سامنے کھلوتا انہوں کہنے کائے پوت ہے چگرت ہو سنگ باپ جن کے چنے دلیرے تم ہو تن شو چگرت پا جس تن ختم گرب کرت ہو سو تن کس ہے نا آپ ہن تن گرو ارجن صاحب لاہور نے من اندر بے بلتا ہے پاوے ساخی کارا نے کیا کہ وہ تو شبد لکھ کے پڑھے کلے من لوچے جڑے شبد اسی پڑھنے کہ گرو دے درشنا دی تانگ لے کے لوچا لے کے شبد کہے کہ ایک کڑی نہ ملتے تا کل جب ہوتا ہن کج ملیا بھگوانتا رہن نہ دہاوے نیند نہ آوے سارے شبد کہے کہ صاحب تن گرو ارجن دیو سچے پاتشاہ انہاں دے اندر دی بے بلتا سی انہاں پترکاں پائیاں دے وچ کوئی شک نہیں یہ گل وکری کہ ودوان سجن یہ ماندے نے کہ بانی روپ ادو نانک پد دی ورتوں کر سکتے ہیں جدو اس جوت دے مالک نے میں کہنا اتنے شبد ایک ودوان نے کہے کہ انہیں اتنا پترکاواں وچ بے بلتا سی پر پتا گرو تک انہاں پترکاواں نوں مل نہیں دتا گیا پہنچائیاں نہیں گئی اتنے صاحب تن گرو رام داس کرپالو جی نوں جدو پتا لگتا ہے تے اپنے پتر گرو ارجن دیو جی نو سنیا بھیج منگا نے اج پتا گرو دے درشن کردے نے ترکیے نے ورودھ کیتا ہے گرو رام داس پتر نو لے کے گوئندوال صاحب آئے امرتسر دی ترکی تے نہیں ادو گرو کا چک بچ چکا ہے سیوا ہوئی پی ہے آپ امرتسر پوری نشان دے ہی دتی ہے اس طرح سروور پکا کرو اس طرح وچ ہرمندر اسارو اسی طرح یہ دروازے بناؤ تو تھی میرے صاحب تن گرو ارجن دیو جی نے پتا جی اس نگری نو رام داس پور کہہ کے بہت سدکار دتا پڑھنے کہ جتھے سبے تھام ਨਹੀਂ ਸੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ। ਉਹ ਅਨੂਪ ਰਾਮਦਾਸ ਪੁਰ ਦਾ ਨਕਸ਼ਾ ਪੁੱਤਰ ਨੂੰ ਸਮਝਾਇਆ। ਗੋਇੰਦਵਾਲ ਸਾਹਿਬ ਆਏ ਨੇ, ਆ ਕੇ ਪੁੱਤਰ ਨੂੰ ਗੱਦੀ ਦਿੱਤੀ, ਮੱਥਾ ਟੇਕ ਕੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਾਏ ਤੇ ਉੱਥੇ ਪਤਾਨਕ ਬਚਨ ਕਿਹਾ, ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਏ ਬਿਠਾਓ, ਰਹਿਸ ਕੀਓ ਦੁਸੁਰ ਦੇਵ ਤੋਏ ਜਸ ਜੈ ਜੈ ਜਪੈ, ਅਸੁਰ ਗਏ ਤੇ ਪਾਗ ਪਾਪ ਤਿਨ ਭੀਤਰ ਕੰਪੈ, ਕਾਟੇ ਤੋਂ ਪਾਪ ਤਿਨ ਨਰੋ ਕੇ, ਗੁਰ ਰਾਮਦਾਸ ਜਿਨ ਪਾਇਓ, ਸਤਰ ਸਿੰਘਾਸਨ ਪਿਰਥਮੀ ਗੁਰ ਅਰਜੁਨ ਕੋ ਦੇਹ। ਤਨ ਗੁਰੂ ਅਰਜੁਨ ਦੇਵ ਅੱਜ ਤਖਤ ਦੇ ਮਾਲਕ ਬਣੇ ਨੇ। ਗੁਰੂ ਕੇ ਸਿੱਖੋ ਅਜੇ ਪਿਤਾ ਦੇ ਅੰਤਲੀਆਂ ਰਸਮਾਂ ਵੀ ਅਦਾ ਨਹੀਂ ਹੋਈਆਂ, ਵੱਡੇ ਭਰਾ ਨੇ ਕਲੀ ਚ ਪਾ ਦਿੱਤਾ ਹੈ। ਮੈਂ ਕਹਿੰਦਾ ਬ੍ਰਹਮ ਪਹਿਚਾਨਣ ਦਾ ਅਰਥ ਕੀ ਹੈ? ਭੋਗ ਦੇ ਵੇਲੇ ਰੌਲਾ ਪਾ ਦਿੱਤਾ ਹੈ ਤੇ ਪੰਥ ਗੁਰੂ ਅਰਜੁਨ ਦੇਵ ਦੇ ਸੀਖ ਤੇ ਵੱਜ ਦੀ ਕੋਈ ਰੋਕ ਦਿੱਤੀ ਹੈ ਤੇ ਉਸ ਵੇਲੇ ਕਹਿੰਦੇ ਨੇ ਬਾਬੇ ਸ੍ਰੀ ਚੰਦ ਨੇ ਦੋ ਪੱਗਾਂ ਕਰੀਆਂ ਸਨ। ਕਹਿਣ ਲੱਗੇ ਦੁਨਿਆਵੀ ਪੱਗ ਪਿਰਥੀਏ ਨੂੰ ਦਿਓ ਤੇ ਗੱਦੀ ਦੀ ਪੱਗ ਤਾਂ ਗੁਰੂ ਅਰਜਨ ਦੇਵ ਜੀ ਨੂੰ ਦਿਆ। ਪਰ ਇਹਨੇ ਪੱਗ ਬੰਨਦਿਆਂ ਰੋਲਾ ਪਾਇਆ, ਪੱਗ ਖੋਈ ਤੇ ਉਸ ਵੇਲੇ ਬਾਬੇ ਬੁੱਢੇ ਨੇ ਸ਼ਬਦ ਕਹੇ ਸਨ, ਪਿਰਥੀਏ ਪੱਗਾਂ ਖੋਣ ਨਾਲ ਗੱਦੀਆਂ ਨਹੀਂ ਮਿਲਦੀਆਂ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ। ਦੇਖ ਉਹਨਾਂ ਦੇ ਅੰਦਰ ਚਲੀ ਗਈ। ਗੁਰੂ ਅਰਜਨ ਦੇਵ ਚੁੱਪ ਕਰਕੇ ਨਿਮਰਤਾ ਨਾਲ ਬੈਠੇ ਰਹੇ। ਇੱਕ ਸ਼ਬਦ ਕਿਹਾ ਸੀ, ਪੱਗ ਦੀ ਕੀ ਗੱਲ ਹੈ, ਤੁਸੀਂ ਵੱਡੇ ਹੋ, ਤੁਹਾਡਾ ਸਤਿਕਾਰ ਕਰਨਾ, ਇਹ ਪੱਗ ਤੁਸੀਂ ਸਿਰ ਤੇ ਬੰਨ ਲਓ। ਉਸ ਭਰਾ ਨੇ ਫਿਰ ਕਿੰਨਾ ਕੁ ਵਿਰੋਧ ਕੀਤਾ, ਮਸੰਦਾਂ ਨੂੰ ਖਰੀਦ ਲਿਆ, ਲੰਗਰ ਮਸਤਾਨੇ ਕਰਾ ਦਿੱਤੇ। ਕਦੀ ਇਹ ਵੀ ਸਮਾਂ ਆਇਆ ਗੁਰੂ ਅਰਜਨ ਦੇ ਜ਼ਮੀਨ ਤੇ ਪੈਣਾ, ਸੁੱਕੀ ਰੋਟੀ ਖਾ ਕੇ ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ। ਸਕੇ ਭਰਾ ਨੇ ਲੰਗਰ ਦੀ ਨਾਕਾਬੰਦੀ ਕਰਾ ਦਿੱਤੀ। ਜੇ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਤੇ ਸਕੇ ਭਰਾ ਨੇ ਕਦੀ ਜ਼ਹਿਰ ਪਿਆਣ ਦਾ, ਕਦੀ ਦਾਈ ਰਹੀ, ਕਦੀ ਖਡਾਵੇ ਰਹੀ ਯਤਨ ਕੀਤਾ। ਪਰ ਗੁਰੂ ਕੇ ਸਿੱਖੋ ਬ੍ਰਹਮ ਨੂੰ ਪਹਿਚਾਨਣ ਵਾਲੇ ਨੇ ਕਦੀ ਨੀ ਕਿਹਾ ਕਿ ਮੇਰੇ ਭਰਾ ਨੇ ਮੇਰਾ ਆਹ ਕੁਛ ਕੀਤਾ ਇਹਦਾ ਬੁਰਾ ਵੀ, ਬਿਲਕੁਲ ਨਹੀਂ। ਮੈਂ ਕਹਿੰਦਾ ਜੇ ਕਿਸੇ ਨੇ ਅੰਦਰ ਦੀ ਜ਼ਿੰਦਗੀ ਜੀਣੀ ਹੈ ਤੇ ਗੁਰੂ ਅਰਜਨ ਦੇਵ ਦਾ ਜੀਵਨ ਪੜ੍ਹ। ਇੰਨਾ ਕਲੇਸ਼ ਕਿ ਘਰ ਦੇ ਅੰਦਰ ਬੰਦਾ ਕਲੇਸ਼ ਹੋਵੇ ਤੇ ਬਹੁਤ ਗਲਤ ਸਟੈਪ ਵੀ ਚੁੱਕਦਾ। ਪੁੱਤਰ ਰੱਬ ਨੇ ਦਿੱਤਾ ਕਈ ਸਾਲਾਂ ਬਾਅਦ ਤੇ ਉਸ ਪੁੱਤਰ ਨੂੰ ਜ਼ਹਿਰ ਪਿਆਉਣ ਵਾਲਾ ਸੱਤਾ ਭਰਾ ਆ ਗਿਆ। ਪਰ ਬਿਲਕੁਲ ਨਹੀਂ, ਜੇ ਕਿਤੇ ਮਸੰਦਾਂ ਵੱਲ ਤੱਕਦੇ ਹਾਂ ਉਦੋਂ ਖੇਡ ਵਰਤਾਉਂਦੇ ਨੇ, ਇੱਥੋਂ ਤੱਕ ਕਿ ਛੋਟੇ ਨੂੰ ਮਾਰਨ ਦੇ ਲਈ ਵੱਡਾ ਸੁਲਗੀ ਨੂੰ ਲੈ ਕੇ ਆਇਆ। ਗੁਰੂ ਅਰਜਨ ਦੇਵ ਬਿਲਕੁਲ ਸ਼ਾਂਤ ਨੇ, ਇੱਕੋ ਗੱਲ ਕਹਿੰਦੇ ਨੇ, ਮੈਂ ਸਭ ਕੀ ਛੋੜ ਪ੍ਰਭ ਤੁਹੀਂ ਤੇ ਆਇਆ। ਜਦੋਂ ਸੁਲਗੀ ਦੀ ਮੌਤ ਹੁੰਦੀ ਹੈ, ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ, ਸਾਡੇ ਵਾਕ ਨੂੰ ਪੂਰਾ ਕਰ ਦਿੱਤਾ, ਸੁਲਗੀ ਤੇ ਨਾਰਾਇਣ ਰਾਸ। ਮੈਂ ਸੰਖੇ ਵਿੱਚ ਅੱਗੇ ਚੱਲਣਾ, ਅੱਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸੇਵਾ ਕਰਾਈ ਹੈ। ਆਪ ਬਾਣੀ ਪੈਨ ਖਾਂਦੇ ਨੇ, ਜੇ ਭਗਤ ਧਮਕੀਆਂ ਦੇਣ ਵਾਲੇ ਆਉਂਦੇ ਨੇ ਪਰਵਾਹ ਨਹੀਂ ਕੀਤੀ, ਸਾਈਂ ਦੀ ਯਾਦ ਵੀ ਜੁੜੇ ਨੇ। ਗੁਰੂ ਅਰਜਨ ਦੇਵ ਉਹਨਾਂ ਦੇ ਕਿੰਨੇ ਕੁ ਗੁਣ ਬਿਆਨ ਕਰੀਏ, ਗੁਰੂ ਅਰਜਨ ਦੇਵ ਜੀ ਵਰਗਾ ਹਰਿਮੰਦਰ ਦੀ ਉਸਾਰੀ ਕਰਾਉਣ ਵਾਲਾ ਕੋਈ ਗੁਰੂ, ਇਹੋ ਜਿਹਾ ਨਕਸ਼ਾ ਨਵੀਸ਼ ਮਿਲੇਗਾ? ਭਾਵੇਂ ਬਾਅਦ ਵਿੱਚ ਮਿਸਲਾਂ ਮਿਲੇ, ਤਨ ਖਾਲਸੇ ਦੇ ਆਗੂ ਜੱਸਾ ਸਿੰਘਾਲੂ ਵਾਲੀ ਉਸਾਰੀ ਕਰਾਈ, ਪਰ ਕਰਾਈ ਤਾਂ ਉਸੇ ਤਰ੍ਹਾਂ ਹੀ ਜੋ ਗੁਰੂ ਅਰਜਨ ਦੇਵ ਕਿਰਪਾ ਕਰ ਗਏ। ਉਹਨਾਂ ਵਰਗੇ ਇਮਾਰਤਾਂ ਬਣਾਉਣ ਵਾਲਾ ਕੋਈ ਨਹੀਂ, ਉਹਨਾਂ ਵਰਗਾ ਮਹਾਨ ਵਿਦਵਾਨ ਕੋਈ ਨਹੀਂ, ਉਹਨਾਂ ਵਰਗਾ ਗੁਰੂ ਕਾ ਰਾਗੀ ਕੋਈ ਨਹੀਂ। ਗੁਰੂ ਕੇ ਸਿੱਖੋ 30 ਰਾਗਾਂ ਵਿੱਚ ਬਾਣੀ ਦਾ ਉਚਾਰਨ ਕਰਦੇ, 30 ਰਾਗਾਂ ਵਿੱਚ ਬਾਣੀ ਉਚਾਰਨ ਕਰਦੇ, ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਦੇ ਸ਼ਬਦ ਨੇ, ਬਾਣੀ ਦੇ ਗੋਇਤ ਨੇ। ਉਹਨਾਂ ਵਰਗਾ ਕੀਰਤਨੀਆਂ ਰਾਗੀ ਕੋਈ ਨਹੀਂ, ਉਹਨਾਂ ਵਰਗਾ ਰੱਬੀ ਬਾਣੀ ਨੂੰ ਉਚਾਰਨ ਕਰਨ ਵਾਲਾ ਮਹਾਨ ਰੱਬੀ ਕਵੀ ਕੋਈ ਨਹੀਂ। ਮੈਂ ਰੱਬੀ ਕਵੀ ਸ਼ਬਦ ਵਰਤਿਆ, ਦੁਨਿਆਵੀ ਨਹੀਂ। ਉਹ ਇਮਾਰਤ ਬਣਾਉਂਦੇ ਨੇ ਤਾਂ ਕਮਾਲ ਕਰ ਦਿੰਦੇ ਨੇ, ਜੇ ਉਹ ਰਾਗ ਗਾਉਂਦੇ ਨੇ ਤਾਂ ਕਮਾਲ ਪੈ ਕਰਦੇ ਨੇ, ਜੇ ਬਾਣੀ ਰੱਖਦੇ ਨੇ ਤੇ ਨਿਰੰਤਰ ਕਈ ਕਈ ਰਾਗਾਂ ਵਿੱਚ ਬਾਣੀ ਉਹ ਉਚਾਰਦੇ ਪਏ ਨੇ, ਤੇ ਜੇ ਕਿਤੇ ਉਹਨਾਂ ਵੱਲ ਝਾਤੀ ਮਾਰੀ ਦੀਏ, ਆਪ ਭਿੱਜ ਕੇ ਸਰੰਦਾ ਪਕੜ ਕੇ ਕੀਰਤਨ ਕਰਦੇ, ਉਹਨਾਂ ਵਰਗਾ ਕੀਰਤਨੀਆਂ ਕੌਣ ਹੈ? ਗੁਰੂ ਕੇ ਸਿੱਖੋ ਮਹਾਨ ਕੀਰਤਨੀਏ ਨੇ, ਮਹਾਨ ਰਾਗੀ ਨੇ, ਮਹਾਨ ਵਿਦਵਾਨ ਨੇ, ਮਹਾਨ ਕਵੀ ਨੇ। ਇਹ ਸ਼ਬਦ ਅਸੀਂ ਵਰਤੀ ਜਾ ਰਹੇ ਹਾਂ, ਪਰ ਭੱਟਾ ਨੇ ਕਿਹਾ ਤੂੰ ਐਵੇਂ ਅੱਖਰ ਨਾ ਵਰਤਿਆ ਕਰ, ਕਿ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਬਿਓ ਪਰ ਤਖ ਰਿਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਈ ਕਾਹਦੇ ਗੁਣ ਪਿਆ ਗੁਣਾ ਮਨਾ ਉਹਨਾਂ ਅੰਦਰ ਬ੍ਰਹਮ ਦਾ ਨਿਵਾਸ ਹੈ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਹਰਿਮੰਦਰ ਸਾਹਿਬ ਦੀ ਮਰਿਆਦਾ ਵੱਧ ਗਈ ਹੈ। ਗੁਰੂ ਅਰਜੁਨ ਦੇ ਬੜੇ ਪ੍ਰਸੰਨ ਨੇ, ਉਧਰ ਜਹਾਂਗੀਰ ਉਹਦੀ ਮੁਤਸਰੀ ਨਤੀ ਨੇ, ਕੱਲਾ ਚੰਦੂ ਦਾ ਕਸੂਰ ਨਹੀਂ, ਚੰਦੂ ਦਾ ਕਸੂਰ ਤਾਂ ਹੈ ਹੀ, ਪਰ ਉਹਦੀ ਮੁਤਸਰੀ ਨਤੀ ਨੇ ਤੁਝ ਕੇ ਜਹਾਂਗੀਰੀ ਵਿੱਚ ਉਹਦੇ ਲਿਖੇ ਸ਼ਬਦ ਕਿ ਬਿਆਸ ਦੇ ਕੰਢੇ ਅਰਜੁਨ ਨਾਮੀ ਹਿੰਦੂ ਇੱਕ ਝੂਠ ਦੀ ਦੁਕਾਨ ਚਲਾਈ ਬੈਠਾ ਸੀ। ਮੁਦਤਾ ਤੋਂ ਇਹ ਦੁਕਾਨ ਗਰਮ ਸੀ, ਹਿੰਦੂ ਇਹਦੇ ਉਪਾਸ਼ਕ ਸਨ, ਕੁਝ ਭੋਲੇ ਭਾਲੇ ਬੇਅਕਲ ਮੁਸਲਮਾਨ ਵੀ ਇਹਦੇ ਮੁਰੀਦ ਬਣ ਗਏ। ਮੈਂ ਮੁਦਤਾ ਤੋਂ ਸੋਚਦਾ ਸਾ ਇਹ ਦੁਕਾਨ ਕਿਵੇਂ ਬੰਦ ਕੀਤੀ ਜਾਏ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ, ਭਾਵੇਂ ਬਹਾਨਾ ਖੁਸਰੋ ਦਾ ਬਣਿਆ ਕਿਸੇ ਹੋਰ ਦਾ ਬਣਿਆ, ਹਜ਼ੂਰ ਲਾਹੌਰ ਗਏ ਨੇ, ਪੰਜ ਸਿੱਖ ਮੇਰੇ ਕਿਰਪਾਲੂ ਸਤਿਗੁਰੂ ਦੇ ਨਾਲ ਗਏ। ਫਿਰ ਮੈਂ ਸ਼ਹਾਦਤ ਵਾਲਾ ਦਿਨ ਜਾਣ ਕੇ ਅਰਜ਼ ਪਿਆ ਕਰਨ, ਜਦੋਂ ਤੁਰ ਲੱਗੇ ਨੇ ਹਰਿਮੰਦਰ ਸਾਹਿਬ ਆਏ ਨੇ, ਮੱਥਾ ਟੇਕਿਆ ਭਾਈ ਗੁਰਦਾਸ ਨੂੰ, ਬਾਬਾ ਬੁੱਢਾ ਜੀ ਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ, ਮਾਤਾ ਗੰਗਾ ਜੀ ਨੂੰ ਮਿਲ ਗਿਆ, ਇਹ ਬਚਨ ਕਹੇ ਨੇ ਸ਼ਬਦ ਦਾ ਪੱਲਾ ਪਕੜਿਓ ਅਸੀਂ ਕਦੀ ਦੂਰ ਨਹੀਂ ਹੋਵਾਂਗੇ। ਮੈਂ ਕਹਿੰਦਾ ਸਤਿਗੁਰੂ ਕਿਹੋ ਜਿਹੀਆਂ ਖੇਡਾਂ ਵਰਤਾਨਾ ਪਿਆ ਤੂੰ, ਅਸੀਂ ਤੇਰਾ ਕਰਜ਼ ਕਿਵੇਂ ਲਾਵਾਂਗੇ। ਆਖਿਰ ਅੰਮ੍ਰਿਤਸਰ ਦੀ ਧਰਤੀ ਤੋਂ ਤੁਰਦਿਆਂ ਉਸ ਸੁਪਤਨੀ ਨੂੰ ਕਦੀ ਪੁੱਛੋ ਜਿਹੜਾ ਸੁਹਾਗ ਜਾਂਦਾ ਹੋਵੇ ਲਾਹੌਰ, ਇਹ ਵੀ ਪਤਾ ਪਰਸ ਤਿਉੜਾ ਨੀ ਮਾਂ ਕਰਦਾ ਕਿਵੇਂ ਤੁਸੀਂ ਆਪਣੇ ਪਤੀ ਨੂੰ ਤੋੜਿਆ ਹੋਵੇਗਾ। ਮੈਂ ਬੇਨਤੀ ਕਰਾਂ ਮਾਤਾ ਨਾਨਕੀ ਧਿਆਨ ਦਿਆ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਤੋਂ ਤੋੜਿਆ ਤੇ ਮਾਤ ਗੁਜਰੀ ਤੁਸੀਂ ਆਪਣੇ ਪਤੀ ਨੂੰ ਤੋੜਿਆ। ਗੁਰੂ ਘਰ ਦੇ ਅੰਦਰ ਉਹ ਮਹਾਨ ਮਾਵਾਂ ਤੇ ਉਹ ਮਹਾਨ ਗੁਰੂ ਕੇ ਮਹਿਲ ਕਿਹੋ ਜਿਹਾ ਉਹਨਾਂ ਦੇ ਜਿਗਰੇ ਹੋਣਗੇ ਜਿਹਨਾਂ ਨੂੰ ਪਤਾ ਕਿ ਅੱਜ ਚੱਲੇ ਨੇ ਪਰਤ ਕੇ ਆਉਣਾ ਨਹੀਂ ਪਰ ਰੱਬ ਦੇ ਭਾਣੇ ਨੂੰ ਮਿੱਠਿਆ ਕਰਕੇ ਮੰਨਦੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਤੁਰਨ ਲੱਗੇ ਨੇ, ਹਰਿਮੰਦਰ ਆਏ ਨੇ, ਆ ਕੇ ਅਰਦਾਸ ਕੀਤੀ, ਪੰਜ ਸਿੱਖ ਅੱਜ ਨਾਲ ਤੁਰੇ, ਭਾਈ ਬੀਬੀ ਚੰਦ, ਭਾਈ ਲੰਗਾਹ, ਭਾਈ ਜੇਠਾ, ਭਾਈ ਕਰੜਾ ਤੇ ਭਾਈ ਪ੍ਰਾਣਾਥ। ਜਦੋਂ ਇਹ ਪੰਜ ਸਿੱਖ ਗਏ ਨੇ, ਨਾਲ ਇੱਕ ਗੱਲ ਕਹੀਏ ਕਿ ਕਿਸੇ ਨੇ ਵੀ ਅਜ਼ਮਤ ਨੇ ਦਿਖਾਈ, ਸ਼ਹੀਦਾਂ ਦੇ ਸਰਤਾਜ ਕਿਉਂ ਨੇ। ਪਹਿਲੀ ਮੈਂ ਬੇਨਤੀ ਕਰਾਂ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤੈਸ਼ ਵਿੱਚ ਨਹੀਂ ਆਉਂਦਾ। ਸਾਹਿਬ ਗੁਰੂ ਅਰਜੁਨ ਦੇਵ ਤਾਂ ਖੁਦ ਕਹਿੰਦੇ ਪਏ ਨੇ ਕਿ ਪ੍ਰਭ ਕੀ ਆਗਿਆ ਆਤਮ ਖਿਤਾਵੈ, ਜੀਵਨ ਮੁਕਤ ਸੋ ਕਹਾਵੈ। ਬ੍ਰਹਮ ਨੂੰ ਪਹਿਚਾਨਣ ਵਾਲਾ ਤਾਂ ਕਹਿੰਦਾ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋਗ ਸਦਾ ਆਨੰਦ, ਤੈ ਨਹੀਂ ਵਿਯੋਗ ਤੈਸਾ ਸਵਰਨ, ਤੈਸੀ ਉਸਮਾਤੀ ਤੈਸਾ ਅੰਮ੍ਰਿਤ, ਤੈਸੀ ਬਿਖਾਤੀ ਤੈਸਾ ਮਾਨ, ਤੈਸਾ ਅਸਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਰੀ ਜੀਵਨ। ਭਾਵੇਂ ਹਰਿਮੰਦਰ ਸਾਹਿਬ ਵਿੱਚ ਬਿਠਾ ਲੈ, ਕੀਰਤਨ ਕਰਾ ਲੈ, ਤੇ ਭਾਵੇਂ ਤੱਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਗਰਮ ਕਰਸ਼ੇ ਰੇ ਦੇ ਪਵਾ, ਜੋ ਵਰਤਾਏ ਸਾਰੀ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ ਤੇ ਮੈਂ ਕਹਿੰਦਾ ਉਹ ਬਾਣੀ ਵਿੱਚ ਬੋਲ ਕੇ ਕਹਿਣਗੇ ਜਿਹੜੇ ਮੇਰੇ ਦਾਦੇ ਦੇ ਸੰਬੰਧੀ ਤੁਸੀਂ ਬਚਨ ਪੜ੍ਹਦੇ ਹੋ। ਗੁਰੂ ਅਰਜੁਨ ਦੇਵ ਦਾਦੇ ਨੇ ਗੁਰੂ ਤੇਗ ਬਹਾਦਰ ਜੀ ਕਿ ਪਤਾ ਨੇ ਕਹਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਕਹਿਣ ਲੱਗੇ ਮੇਰੇ ਦਾਦੇ ਨੇ ਪਤਾ ਕੀ ਬ੍ਰਹਮ ਪਛਾਣਿਆ ਸਰ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪਹਿਲੀ ਜਾ ਕੇ ਕੰਚਨ ਮਾਤੀ ਮਾਨੈ ਕਦੀ ਤੱਕੋ। ਇਹ ਬ੍ਰਹਮ ਨੂੰ ਪਹਿਚਾਨਣ ਦੀ ਅਵਸਥਾ ਹੈ। ਕੰਚਨ ਮਾਤੀ ਮਾਨੈ ਮੈਂ ਨਿੰਦਿਆ ਮੈਂ ਪੁਸਤਕ ਜਾ ਕੇ ਲੋਕ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਏ ਮਾਨ ਅਪਮਾਨਾ, ਆਸਾ ਮਨਸਾ ਸਦਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਬਰਸੈ ਨਾਇਨ ਤੇ ਘਟ, ਬ੍ਰਹਮ ਨਿਵਾਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਿਨ੍ਹਾਂ ਨੂੰ ਦੁੱਖ ਨਹੀਂ ਸੁਖ ਨਹੀਂ ਗਮੀ ਨਹੀਂ ਖੁਸ਼ੀ ਨਹੀਂ ਕੋਈ ਅਸਰ ਨਹੀਂ, ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲ ਪਏ, ਪੰਜ ਸਿੱਖ ਨਾਲ ਗਏ। ਹਜ਼ੂਰ ਨੂੰ ਉੱਥੇ ਕਈ ਸ਼ਰਤਾਂ ਰੱਖੀਆਂ, ਕਿਤੇ ਜੁਰਮਾਨਾ ਭਰਨ ਦੀ, ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਰਜ਼ੀ ਨਾਲ ਤੁਕਾਂ ਲਿਖਾਉਣ ਦੀ ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਜੇ ਨਹੀਂ ਤੇ ਯਾਤਰਾ ਦਾ ਸਿਆਸਤ ਦੇ ਕਾਨੂੰਨ ਅਨੁਸਾਰ ਇਹਨਾਂ ਨੂੰ ਖਤਮ ਕੀਤਾ ਜਾਏ। ਇਹ ਕਾਨੂੰਨ ਕਿਹਦਾ ਸੀ? ਇਹ ਚੰਗੇਜ਼ ਖਾਨ ਨੇ ਆਪਣੀ ਵਿਧਾਨ ਸਭਾ ਵਿੱਚ ਇਹ ਕਾਨੂੰਨ ਪਾਸ ਕੀਤਾ ਸੀ। ਯਾਤਰਾ ਦਾ ਕਾਨੂੰਨ ਕੀ ਹੈ ਕਿ ਕਿਸੇ ਵੀ ਧਰਮੀ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਦੇ ਨਾਲ ਤਸੀਹੇ ਦੇ ਕੇ ਖਤਮ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਉਹਦਾ ਖੂਨ ਸੁਕਾਇਆ ਜਾਏ, ਉਹਦੇ ਦੇਖੋ ਜਿਸਮ ਤੋਂ ਖੂਨ ਦੀ ਬੂੰਦ ਕੋਈ ਧਰਤੀ ਤੇ ਡਿੱਗੇ ਨਾ। ਤੇ ਉਹਦਾ ਭਾਵ ਕੀ ਸੀ? ਉਹਨਾਂ ਨੂੰ ਪਤਾ ਸੀ, ਕਹਿੰਦੇ ਨੇ ਜੇ ਸੱਚੇ ਕਰਨੀ ਵਾਲੇ ਦੇ ਖੂਨ ਦੀ ਇੱਕ ਬੂੰਦ ਵੀ ਧਰਤੀ ਤੇ ਡਿੱਗ ਪਈ ਤੇ ਉਹਦੇ ਵਰਗੇ ਲੱਖਾਂ ਹੋਰ ਸ਼ਹੀਦ ਪੈਦਾ ਹੋ ਸਕਦੇ। ਪਰ ਇੰਨਾ ਪਤਾ ਨਹੀਂ ਸੀ, ਚੱਲਿਓ ਅੱਜ ਤਾਂ ਉਹ ਸ਼ਹਾਦਤ ਦਾ ਬੀਜ ਗੁਰੂ ਅਰਜਨ ਦੇ ਬੀਜਣ ਲੱਗੇ ਨੇ, ਜਿਹਦੇ ਵਿੱਚੋਂ ਆਪਣੇ ਘਰ ਦੇ ਉਹਦੇ ਫੁੱਲੀ ਬੜੇ ਪੈਦਾ ਹੋਣੇ, ਆਪਣੇ ਘਰ ਦੇ ਉਹਦੇ ਫਲ ਬੜੇ ਪੈਦਾ ਹੋਣੇ ਨੇ। ਅੱਜ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਜਿਹੜੀ ਬੇਨਤੀ ਕਰਦੀ ਗੁਰੂ ਅਰਜਨ ਦੇਵ ਕਿਰਪਾਲੂ ਜੀ, ਉਹਨਾਂ ਤੋਂ ਪਹਿਲਾਂ ਦੋ ਭਗਤ ਹੋਏ ਨੇ ਜਿਨ੍ਹਾਂ ਨੂੰ ਅੱਗ ਨਾਲ ਵਾਹ ਪਿਆ, ਪਰ ਉਹਨਾਂ ਦੋਨਾਂ ਨੂੰ ਜਦੋਂ ਵਾਹ ਪਿਆ ਤੇ ਉਹਨਾਂ ਇੱਕ ਗੱਲ ਕਹੀ ਸੀ, ਰੱਬਾ ਤੂੰ ਅੱਗ ਤੋਂ ਬਚਾਈ, ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨੇ, ਇੱਕ ਹੈ ਇਬਰਾਹਿਮ ਤੇ ਦੂਜਾ ਹੈ ਪ੍ਰਹਿਲਾਦ, ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਨਮਰੂਦ ਦੀ ਕਚਹਿਰੀ ਹੈ, ਇਬਰਾਹਿਮ ਲਈ ਉਹਨਾਂ ਨੇ ਭੱਖਦੇ ਹੋਏ ਕੋਲੇ ਵਿਛਾ ਦਿੱਤੇ ਨੇ ਤੇ ਨਾਲ ਕਿਹਾ ਇਹਨਾਂ ਕੋਲਿਆਂ ਤੇ ਚੱਲ। ਇੱਕੋ ਗੱਲ ਕਿ ਰੱਬ ਜੀ ਇਹ ਲਾਲ ਕੋਲੇ ਫੁੱਲ ਬਣ ਜਾਣ ਜਦੋਂ ਪੈਰ ਰੱਖੇ। ਇਹ ਰਵਾਇਤ ਹੈ ਕਿ ਉਸ ਵੇਲੇ ਕਹਿੰਦੇ ਨੇ ਕੋਲੇ ਗੁਲਾਬ ਦੇ ਫੁੱਲ ਬਣ ਗਏ ਤੇ ਪ੍ਰਹਿਲਾਦ ਨੇ ਜਦੋਂ ਥੰਮ ਨੂੰ ਜੱਫੀ ਪਾਈ ਤੇ ਤਪ ਦਾ ਥੰਮ ਠੰਡਾ ਹੋ ਗਿਆ। ਉਹ ਜਿੱਤ ਤਾਂ ਗਏ ਪਰ ਲੋਕਾਂ ਨੇ ਕਿਹਾ ਜੇ ਕਿਤੇ ਕੋਲੇ ਬੋਲਣਾ ਬਣਦੇ ਤੇ ਇਬਰਾਹਿਮ ਡੋਲ ਗਿਆ, ਜੇ ਕਿਤੇ ਤੀੜੀ ਥੰਮ ਤੇ ਨਾ ਚੱਲਦੀ, ਜਦ ਤਪ ਦਾ ਥੰਮ ਠੰਡਾ ਨਾ ਹੁੰਦਾ ਤੇ ਪ੍ਰਹਿਲਾਦ ਡੋਲ ਗਿਆ। ਹੁਣ ਤੱਕਿਓ ਖਾਨ, ਗੁਰੂ ਅਰਜਨ ਦੇਵ ਦੇ ਸੱਚੇ ਪਾਤਸ਼ਾਹ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਸ਼ਹੀਦਾਂ ਦੇ ਸਰਤਾਜ ਤਾਂ ਨੇ ਕਿ ਉਹਨਾਂ ਵੇਲੇ ਤਪ ਦੀ ਲੋਹ ਵੀ ਠੰਡੀ ਨੀ ਹੋਈ, ਉਹਨਾਂ ਵੇਲੇ ਉਬਲ ਦੀ ਦੇਗ ਵੀ ਠੰਡੀ ਨੀ ਹੋਈ, ਉਹਨਾਂ ਦੇ ਫੀਸ ਉੱਤੇ ਪੈਣ ਵਾਲਾ ਰੇਤਾ ਵੀ ਠੰਡਾ ਨੀ ਹੋਇਆ। ਤੇ ਦੁਨੀਆਂ ਨੂੰ ਦੱਸ ਦਿੱਤਾ ਜੇ ਅੱਜ ਆਪਣਾ ਸੁਭਾਅ ਨਾ ਬਦਲੇ। ਮੇਰੀ ਬੇਨਤੀ ਸੁਣਿਓ, ਪ੍ਰਹਿਲਾਦ ਵੇਲੇ ਅੱਜ ਸੁਭਾਅ ਬਦਲ ਗਈ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਨੇ ਆ, ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸਾ ਔਦ ਕਨੇਰੀ ਕੇ ਰਫਤਾਰ ਜਲ ਜਵਾਲਾ ਪੈ ਰਾਖਿਓ ਰਾਜਾ ਰਾਮ ਮਾਇਆ ਫੇਰੀ। ਉਹਨਾਂ ਨੇ ਅੱਗ ਦਾ ਸੁਭਾਅ ਚੇਂਜ ਕਰ ਦਿੱਤਾ, ਠੰਡੀ ਹੋ ਗਈ। ਪਰ ਗੁਰੂ ਅਰਜਨ ਦੇਵ ਨੇ ਕਿਹਾ ਨਹੀਂ, ਮੇਰੇ ਰੱਬ ਜੀ ਜੇ ਕਿਸੇ ਸਾਧਕ ਨੇ ਅੱਗ ਤੇ ਬੈਠ ਕੇ ਤੇਰੇ ਭਾਣੇ ਨੂੰ ਮੰਨਿਆ ਨਾ ਤੇ ਲੋਕਾਂ ਨੇ ਕਹਿਣਾ ਇਹ ਕਰਾਮਾਤੀ ਨੇਤਕ ਜਾਤਕ ਚੇਤਕ ਦਿਖਾ ਕੇ ਤਵੀਆਂ ਠੰਡੀਆਂ ਕਰਕੇ ਬਚਦੇ ਰਹੇ। ਕਹਿਣ ਲੱਗੇ ਅੱਜ ਦੇਗ ਨੂੰ ਉਬਲ ਲੈਣ ਦੇ, ਅੱਜ ਸੂਰਜ ਨੂੰ ਤਪ ਲੈਣ ਦੇ, ਅੱਜ ਲਵੀ ਤਵੀ ਨੂੰ ਬਿਲਕੁਲ ਭਖ ਲੈਣ ਦੇ। ਤਵੀ ਠੰਡੀ ਨਾ ਕਰੀ, ਦੇਗ ਨੂੰ ਠੰਡਿਆ ਨਾ ਕਰੀ, ਰੇਤ ਨੂੰ ਠੰਡਿਆ ਨਾ ਕਰੀ। ਮੈਂ ਤਿੰਨਾਂ ਵਿੱਚ ਬਹਿ ਕੇ ਦੁਨੀਆਂ ਨੂੰ ਦੱਸਣਾ ਚਾਹੁੰਦਾ ਜੇ ਅੱਜ ਆਪਣਾ ਸੁਭਾਅ ਨਾ ਬਦਲੇ ਤੇ ਰੱਬ ਦੀ ਬੰਦਗੀ ਕਰਨ ਵਾਲਾ ਅੱਗ ਦੇ ਤਸੀਹੇ ਸਹਿ ਕੇ ਵੀ ਸੁਰਖਰੂ ਰਹਿੰਦਾ। ਤਾਂ ਉਹ ਸ਼ਹੀਦਾਂ ਦੀ ਸਰਤਾਜ, ਉਹਨਾਂ ਵਰਗਾ ਮਹਾਨ ਕੋਈ ਨਹੀਂ। ਸਾਹਿਬ ਗੁਰੂ ਅਰਜਨ ਦੇਵ ਅੱਜ ਸੱਤੀ ਤਵੀ ਤੇ ਬੈਠੇ ਜੀ। ਰਾਤ ਮੈਂ ਇੱਕ ਬੇਨਤੀ ਉੱਥੇ ਕੀਤੀ ਸੀ, ਦੇਖੋ ਕਵੀਆਂ ਨੇ ਬਾਅਦ ਵਿੱਚ ਕਲਮਾਂ ਚੁੱਕੀਆਂ, ਬਹੁਤ ਕੁਛ ਲਿਖਿਆ। ਪੰਜ ਸਿੱਖ ਨਾਲ ਗਏ ਨੇ, ਪੰਜਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਸੱਤੀ ਤਵੀ ਤੇ ਬੈਠੇ, ਪੰਜਾਂ ਨੇ ਤੱਕਿਆ ਉਬਲਦੀ ਦੇਗ ਵਿੱਚ ਬੈਠੇ, ਪੰਜਾਂ ਨੇ ਤੱਕਿਆ ਸੀਸ ਵਿੱਚ ਰੇਤਾ ਪੈਂਦਾ ਤੱਕਿਆ। ਸਾਈ ਮੀਆਂ ਮੀਰ ਵਰਗਾ ਸੂਫੀ ਸੰਤ ਸ਼ਾਂਤ ਰਹਿਣ ਵਾਲਾ ਕੁਰਲਾ ਉੱਠਿਆ ਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਇੱਕ ਬਚਨ ਕਿਹਾ ਸੂਫੀ ਸੰਤ ਨੂੰ, ਸਾਈ ਮੀਆਂ ਮੀਰ ਨੂੰ। ਇੱਕ ਕਵੀ ਨੇ ਸ਼ਬਦ ਕਹੇ ਨੇ, ਵੈਸੇ ਹੁੰਦੀ ਹੈ ਅੰਦਰ ਦੀ ਬਲਬਲੇ। ਉਹ ਕਹਿਣ ਲੱਗੇ, ਸਾਈ ਜੀ ਅੱਜ ਇੱਕ ਬੀਜ ਪਾ ਚੱਲਿਆ, ਇਹ ਸਮਝਦੇ ਨੇ ਸੜ ਗਿਆ ਨਹੀਂ, ਅੱਜ ਬੀਜ ਤਵੀ ਤੇ ਪਿਆ। ਕੀ? ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਚ ਗਏ, ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜਕੇ ਦੇਸ਼ ਦੇ ਦਰਦ ਪਿਆਰ। ਦੇਖੋ ਗੁਰੂ ਕੇ ਸਿੱਖੋ, ਮੈਂ ਕਹਿੰਦਾ ਸਿੱਖਾਂ ਤੇਰੀ ਜ਼ਬਾਨ ਤਾਂ ਕਦੀ ਗੁਰੂਆਂ ਤੇ ਤਰਕ ਕਰਨਾ ਹੀ ਨਹੀਂ ਸੀ ਚਾਹੀਦਾ। ਉਹ ਲੋਕਾਂ ਦੇ ਪੁੱਤਰਾਂ ਨੂੰ ਸ਼ਹੀਦ ਕਰਾਉਣ ਤੋਂ ਪਹਿਲਾਂ ਆਪ ਤਵੀ ਤੇ ਬਹਿ ਕੇ ਭੁੱਜ ਕੇ ਕਹਿੰਦੇ ਨੇ, ਸਿੱਖਾਂ ਤੇ ਸਮਾਂ ਬਣੇ ਤੇ ਦੇਖ ਮੈਂ ਤਵੀ ਤੇ ਬੈਠ ਕੇ ਤੈਨੂੰ ਦੱਸਣਾ ਵਾ ਸਿੱਖੀ ਇਸ ਤਰ੍ਹਾਂ ਕਮਾਈ ਜਾਂਦੀ। ਕੀਰਤਨ ਕਰਨ ਦੀਆਂ ਜੇ ਦਾਤਾਂ ਦੱਸਦੇ ਨੇ ਸਿੱਖਾਂ ਨੂੰ ਕੀਰਤਨ ਸਿਖਾਏ, ਜੇ ਸੱਤਾ ਬਲਵੰਡ ਗਏ ਕਹਿਣ ਲੱਗੇ ਆਓ ਮੈਂ ਕੀਰਤਨ ਕਰਨਾ ਤੁਹਾਨੂੰ, ਮੈਂ ਕੀਰਤਨ ਸਿਖਾਉਣਾ, ਜੇ ਕੀਰਤਨ ਦੀ ਲੋੜ ਪਈ ਹਰਿਮੰਦਰ ਬੈਠ ਕੇ ਕੀਰਤਨ ਫਿਰ ਸਿਖਾਉਂਦੇ ਨੇ, ਤੇ ਜੇ ਤਵੀ ਤੇ ਬੈਠਣ ਦੀ ਲੋੜ ਪਈ ਪੰਜਾਂ ਨੂੰ ਸਾਹਮਣੇ ਖਲੋ ਕੇ ਕਹਿੰਦੇ ਨੇ ਤੁਸੀਂ ਸਿੱਖ ਜਾਓ, ਜਾ ਕੇ ਦੱਸਿਆ ਜੇ ਤੱਤੀ ਤਵੀ ਤੇ ਇਸ ਤਰ੍ਹਾਂ ਬੈਠੀ ਦਾ ਹੁੰਦਾ ਕੀ ਇਹ ਸਿੱਖਿਆ ਦੇ। ਸਾਈ ਮੀਆਂ ਮੀਰ ਨੂੰ ਸ਼ਬਦ ਕਹਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ ਪੰਜਾਬੀ ਦੇ ਬਿਲਕੁਲ ਟੋਟੇ ਨੇ, ਕਾਮ ਟੋਟੇ ਨੇ, ਤੁਹਾਨੂੰ ਮੇਰਾ ਖਿਆਲ ਅਰਥਾਂ ਦੀ ਲੋੜ ਨਹੀਂ ਪੈਣੀ। ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ ਖਿਲਰ ਜਾਣਗੇ। ਇਹ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਕੇ ਚੜ ਕੇ ਦੇਸ਼ ਦੇ ਦਰ ਪਿਆਰ ਅੰਦਰ ਮੈਂ ਉੱਥੋਂ ਚਮਕਾਉਣ ਦੀ ਜੂ ਸਾਰੀ ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ ਅੱਜ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਕਿਣ ਦੇਵੇਗਾ ਕੋਈ ਦੀਵਾਰ ਅੰਦਰ, ਕਿਉਂਕਿ ਉਹਦਾ ਖੂਨ ਹੈ ਨਾ, ਉਹਦੇ ਖੂਨ ਨੇ ਉਹਨਾਂ ਦੇ ਪੋਤੇ ਨੇ ਗੁਰੂ ਤੇਗ ਬਹਾਦਰ ਜਿਹਨਾਂ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਣਾ, ਗੁਰੂ ਤੇਗ ਬਹਾਦਰ ਜੀ ਦੇ ਅੱਗੇ ਪੋਤੇ ਨੇ, ਦੋ ਨੇ ਚਮਕੌਰ ਜਾਣਾ, ਦੋ ਨੇ ਸਰਹੱਦ ਜਾਣਾ, ਤੇ ਗੁਰੂ ਅਰਜੁਨ ਦੇਵ ਮਾਨੋ ਕਹਿ ਰਹੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਦੇ ਖਿਲਰ ਜਾਣਗੇ। ਕਿਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਕੁੱਥੋਂ ਚਮਕੌਰ ਦੀ ਜੂ ਸਾਰੀ ਖਿੜੇ ਜਦੋਂ ਜੋ ਟੁੱਟੇ ਦਜੋ ਜਦੋਂ ਤੋਂ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਅੱਧ ਖਿੜੇ, ਦੇਖੋ ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਕਿਣ ਦੇਵੇਗਾ ਕੋਈ ਦੀਵਾਰ ਅੰਦਰ ਹੈ। ਬਣੀ ਰਹੇਗੀ ਸਦਾ ਬਹਾਰ ਉੱਤੇ ਲਾਗੇ ਖਿਜ਼ਾਂ ਨੇ ਇੱਟ ਦੇ ਟੁਕੜਾ ਨਹੀਂ ਲੱਗੀ ਔਰ ਤੇ ਇਹਨਾਂ ਨੇ ਚੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜਨ ਦੇਵ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਪਹਿਲਾਂ ਰਾਵੀ ਦੇ ਕਿਨਾਰੇ ਆਏ ਨੇ, ਕਹਿੰਦੇ ਨੇ ਉਸ ਵੇਲੇ ਸਿੱਖਾਂ ਦੇ ਅੰਦਰ ਵੇਖਣ ਵਾਲੇ ਸਨ ਹਜ਼ੂਰ ਦੇ ਚਰਨ। ਭਾਈ ਸਰਾਕੇ ਨੇ ਅਖੀਰਲੇ ਵੇਲੇ ਧੋਤੇ ਨੇ ਹਜ਼ੂਰ ਕਿਰਪਾਲੂ ਜੀ, ਉਸ ਰੱਬ ਦੇ ਸ਼ੁਕਰ ਵੀ ਜੁੜਿਆ ਉਹ ਲੰਘੋ ਮੈਂ ਕਾਹੂ ਨਾ ਦੀ। ਜਦੋਂ ਪੁੱਛਿਆ ਸਾਈ ਨੇ ਦਾਤਾ ਜੀ ਇਹਨਾਂ ਪ੍ਰਤੀ ਕੀ ਕਹੋਗੇ, ਕਹਿਣ ਲੱਗੇ ਵਿਸਰ ਗਈ ਸਭ ਸਾਤ ਪਰਾਈ ਸਭ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਗੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਿਆ। ਅੱਜ ਉਸ ਗੁਰੂ ਅਰਜੁਨ ਦੇਵ ਸੱਚ ਸਿਰਜਣਹਾਰੇ ਦਾ, ਉਸ ਗੁਰੂ ਅਰਜੁਨ ਦੇਵ ਜਿਹੜਾ ਸੱਚੇ ਕਾ ਸੱਚਾ ਧੋਆ ਹੈ। ਸੱਤੇ ਬਲਵੰਤ ਨੇ ਤਾਂ ਹੀ ਕਿਹਾ ਸੀ ਕਿ ਚਾਰੇ ਜਾਗੇ ਚੌ ਚੁੱਕੀ ਪੰਚਾਇਨ ਆਪੇ ਹੋਵਾਂ, ਆਪੇ ਮੈਂ ਆਪ ਸਾਜਣ ਆਪੇ ਹੀ ਥੰਮ ਖਲੋਵਾਂ, ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾਂ, ਸਖਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਸਿਵੈ ਚੋਵਾ, ਉਗਮਣੋ ਤੈ ਆਤਮਣੋ ਚੌ ਚੱਕੀ ਕੀਆਂ ਲੋਵਾਂ, ਜਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ, ਦੋਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਚੁੱਕੀ ਪੰਚਾਇਨ ਆਪੇ ਖੋਵਾ। ਤਾਂ ਹੀ ਪਤਾ ਨੇ ਕਹਿਣਾ ਪੈ ਗਿਆ ਜਦ ਔਰ ਨਾ ਜਾਏ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਓ, ਜਿਨ ਕੇ ਦੋ ਕੋਟਕ ਦੂਰ ਗਏ ਮਥਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪਦਤ ਤੇ ਮਤ ਚੁੱਕੈ ਰੇ ਮਨ ਭੇਦ ਭੇਦ ਨਾ ਜਾਣ ਪੀਓ, ਭੇਦ ਭੇਦ ਨਾ ਜਾਣ ਪੀਓ, ਪਰ ਸਤਿ ਸ੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ, ਜਬ ਲੋ ਨੀ ਭਾਗ ਲਾਰ ਉਦੈ ਤਬ ਲੋ ਭਰਮ ਤੇ ਫਿਰ ਤੇ ਬਹੁਤਾਇਓ, ਕਲ ਹੋਰ ਸਮੁੰਦਰ ਮੈਂ ਬੂਟ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਗਿਆ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਤੂੰ ਤਵੀ ਤੇ ਨਾ ਬਹਿ ਉਹ ਸਿੱਖਾਂ ਤੂੰ ਉਬਲ ਦੀ ਦੇਗ ਵਿੱਚ ਨਹੀਂ ਬਹਿ ਸਕਦਾ, ਤੂੰ ਜੇ ਸੀਤ ਤੇ ਰੇਤਾ ਨਹੀਂ ਪਵਾ ਸਕਦਾ ਜੇ ਤਨ ਨੂੰ ਦੁੱਖ ਨਹੀਂ ਦੇ ਸਕਦਾ, ਤੇ ਅੱਜ ਇੱਕ ਗੱਲ ਚੇਤੇ ਕਰ ਲੈ ਨਾ ਧਿਆਨ ਦਿਆ ਕੇ। ਜਦੋਂ ਸ਼ਬਦ ਕਹਿੰਦੇ ਪਏ ਨੇ ਕਿਨ ਕੇ ਤਿੰਨ ਕੇ ਦੋ ਕੋਟਕ ਦੂਰ ਗਏ ਬਥਰਾ ਜਿਨ ਅੰਮ੍ਰਿਤ ਨਾਮ ਪੀਓ, ਜੇ ਉਹ ਕਹਿੰਦੇ ਪਏ ਨੇ ਤਤ ਵਿਚਾਰ ਗਏ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਅੱਜ ਕਹਿੰਦੇ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ। ਅੱਜ ਗੁਰੂ ਅਰਜੁਨ ਦੇਵ ਨੂੰ ਜਪੀਏ, ਉਹਨਾਂ ਨੂੰ ਜਪਣਾ ਕੀ ਹੈ, ਉਹਨਾਂ ਦੀ ਬਾਣੀ ਪੜ੍ਹੀਏ, ਸੁਖਮਨੀ ਸਾਹਿਬ ਦਾ ਪਾਠ ਕਰੀਏ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ। ਅੱਜ ਉਸੇ ਗੁਰੂ ਨੇ ਬਚਨ ਕਹੇ, ਮੈਂ ਸਿਰਫ ਪਹਿਲੇ ਪਦੇ ਦੇ ਅਰਥ ਕਰਾਂਗਾ। ਸਾਹਿਬ ਕਹਿੰਦੇ ਨੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਹਾਂ। ਪ੍ਰਭੂ ਆਪਣੇ ਸੰਤਾਂ ਦਾ ਆਪ ਸਾਈ ਹੋਇਆ, ਉਹਨਾਂ ਦੇ ਕਾਰਜ ਆਪ ਕਰਾਉਣ ਆਏ ਨੇ। ਭਾਵਾਂ ਇਹ ਸ਼ਬਦ ਸੰਬੰਧੀ ਸੰਪਰਦਾਇ ਮਹਾਂਪੁਰਸ਼ ਲਿਖਦੇ ਨੇ ਕਿ ਧੰਨ ਗੁਰੂ ਅਰਜੁਨ ਦੇਵ ਜਦੋਂ ਹਰਿਮੰਦਰ ਵਿੱਚ ਆਪ ਪਰਮਾਤਮਾ ਸੇਵਾ ਕਰਨ ਆਏ, ਆਪ ਪ੍ਰਭੂ ਸਰਗੁਣ ਰੂਪ ਵਿੱਚ ਆਏ, ਉਦੋਂ ਸ਼ਬਦ ਕਿਹਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕੁਰਾਵਣ ਹਾਇਆ ਰਾਮ, ਧਰਤ ਸੁਹਾਵੀ ਧਰਤੀ ਸੋਹਣੀ ਬਣ ਗਈ, ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦਾ ਦੂਸਰਾ ਅਰਥ ਹੈ ਕਿ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਬੰਦਗੀ ਸਹਾਇਤਾ ਵਿੱਚ ਪਰਮਾਤਮਾ ਆਪ ਹੁੰਦਾ ਹੈ। ਸਰੀਰ ਰੂਪੀ ਧਰਤੀ ਸੋਹਣੀ ਬਣ ਗਈ, ਹਿਰਦਾ ਰੂਪੀ ਤਾਲ ਸੋਹਣਾ ਬਣ ਗਿਆ, ਉਸ ਹਿਰਦੇ ਤਾਲ ਦੇ ਵਿੱਚ ਮੇਰੇ ਦਾਤੇ ਨੇ ਨਾਮ ਅੰਮ੍ਰਿਤ ਜਲ ਸਿਖਾ ਦਿੱਤਾ ਹੈ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ, ਚਾਰ ਚੁਫੇਰੇ ਜੈ ਜੈਕਾਰ ਹੋ ਗਈ, ਸਾਰੇ ਅੰਦਰ ਦੇ ਜਿਹੜੇ ਦੁੱਖ ਕਲੇਸ਼ ਹਨ ਕੱਟੇ ਗਏ। ਪੂਰਨ ਪੁਰਖ ਅਚੁੱਤ ਅਵਨਾਸੀ ਜਸ ਵੇਦ ਪੁਰਾਣੀ ਗਾਇਆ, ਉਸ ਪਰਮਾਤਮਾ ਦਾ ਜਿਹੜਾ ਅਵਨਾਸੀ ਅਚੁੱਤ ਜਿਹਨੇ ਖਤਮ ਨੀ ਹੋਣਾ, ਉਹਦਾ ਯਸ ਵੇਦਾਂ ਨੇ ਪੁਰਾਣਾ ਨੇ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ। ਕਹਿੰਦੇ ਨੇ ਉਹਦੇ ਨਾਮ ਨੂੰ ਜਪਿਆ, ਪਰਮਾਤਮਾ ਨੇ ਆਪਣੇ ਬਿਰਧ ਦੀ ਪੈਜ ਰੱਖੀ, ਆਪਣਾ ਬਿਰਧ ਜਿਹੜਾ ਉਹਨੂੰ ਸੰਭਾਲਣਾ ਕੀਤਾ। ਆਓ ਗੁਰੂ ਕੇ ਸਿੱਖੋ, ਅੱਜ ਤਾਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਦੂਰ ਨੇੜੇ ਬੈਠੇ ਵੀ ਸਰਵਣ ਕਰ ਰਹੇ ਹੋ, ਉਸ ਗੁਰੂ ਅਰਜੁਨ ਦੇਵ ਜੀ ਨੂੰ ਜਿਹੜੇ ਨਾਮ ਨਾਲ ਆਪ ਸ਼ੀਤਕ, ਇਹਨੇ ਠੰਡੇ, ਇਹਨੂੰ ਚੜ੍ਹਦੀ ਕਲਾ ਕਹਿੰਦੇ। ਬਾਕੀ ਆ ਜਿਹੜਾ ਆਪਾਂ ਇੱਕ ਦੂਜੇ ਨੂੰ ਮਿਲਦੇ ਨਾ, ਚੜ੍ਹਦੀ ਕਲਾ, ਉਹ ਕੋਈ ਚੜ੍ਹਦੀ ਕਲਾ ਕੁਲਾ ਕੋਈ ਨੀ ਹੁੰਦੀ, ਉਹ ਜ਼ਬਾਨੀ ਕਲਾਮੀ ਖਾਨਾ ਪੂਰਤੀ। ਇਹਵੇ ਬ੍ਰਹਮ ਨੂੰ ਪਹਿਚਾਨਣਾ, ਇਹ ਵੇ ਚੜ੍ਹਦੀ ਕਲਾ, ਇਹ ਹੈ ਆਤਮਕ ਅਡੋਲਤਾ, ਇਹ ਹੈ ਪਾਣੀ ਨੂੰ ਮੰਨਣਾ, ਇਹ ਹੈ ਸਾਈਂ ਦੀ ਰਜ਼ਾ ਵਿੱਚ ਤੁਰਨਾ। ਤੇ ਜਿਹੜੇ ਰਜ਼ਾ ਵਿੱਚ ਤੁਰਦੇ ਨੇ ਨਾ, ਉਹ ਮਾਲਕ ਦੇ ਘਰ ਵਿੱਚ ਨਿਵਾਜੇ ਜਾਂਦੇ ਨੇ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਬਾਰੇ ਪਤਾ ਨੇ ਜਿੱਥੋਂ ਆਰੰਭਤਾ ਕੀਤੀ ਸੀ ਕਿ ਸਿਮਰਨ ਸੋਈ ਪੁਰਖ ਅਚਾਲਾ ਬਨਾਸੀ, ਜੇ ਸਿਮਰ ਤੁਰਮਤ ਮਲ ਨਾਸੀ, ਸਤਿਗੁਰ ਚਰਨ ਕੰਵਰ ਧਾਰੰਗ, ਗੁਰ ਅਰਜਨ ਗੁਰ ਸਹਿਜ ਵਿਚਾਰੰਗ, ਗੁਰੂ ਰਾਮਦਾਸ ਕਰ ਕੀਓ ਪ੍ਰਗਾਸਾ, ਸਕਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋਰ ਕਰ ਸੁਜਾ ਸੁਲਖਾਣਿਓ, ਭਗਤ ਜੋ ਕੋ ਜੈਤ ਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਿਸਾਇ, ਤੁਹਾਡੀ ਰਸਨਾ ਤੇ ਸ਼ਬਦ ਵਸ ਗਿਆ, ਤੁਹਾਡੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ, ਗੁਰੂ ਅੰਗਦ ਸਾਹਿਬ ਦੀ ਕਿਰਪਾ, ਗੁਰੂ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ, ਗੁਰ ਅਰਜੁਨ ਕਰ ਗੁਰੂ ਰਾਮਦਾਸ ਭਗਤ ਉਤਰ ਆਇਓ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਪੁੰਨਾਂ ਸਾਧ ਸੰਗਤ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।